ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਰਾਹੋ ਅਵਰਣ ਸੁਜੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੇ ਲੇਖਾ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਿਓ ਉਬਾਰੇ ਸਦ ਬਗ ਸਿੰਧ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਦ ਬਗ ਸਿੰਧ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਰਨ ਨਮੰਦਾ ਲੁਕਾਖੀਐ ਮਰਨ ਨਮੰਦਾ ਲੁਕਾਇਆਖੀਐ ਜੇ ਮਰ ਜਾਣ ਐਸਾ ਕੋਏ ਸੇਵਹੁ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲੈ ਜਾਵੋ ਤਾਂ ਫਲ ਪਾਵੋ ਆਗੈ ਮਿਲੈ ਵਡਾਈ ਭੇਟੈ ਸਿਉਂ ਜਾਵੋ ਸੱਚ ਸਮਾਵੋ ਤਾਂ ਪਾਤੂ ਲਿਖੈ ਪਾਈ ਮੈਲੀ ਜਾਏ ਪਾਵੋ ਖਸਮੈ ਭਾਵੋ ਮਹਿਲੀ ਜਾਏ ਪਾਵੋ ਖਸਮੈ ਭਾਵੋ ਰੰਗ ਸਿਉਂ ਰਲੀਆਂ ਮਾਣ ਮਰਨ ਨਾ ਮੰਦਾ ਲੁਕਾ ਆਖੀਐ ਜੇ ਕੋਈ ਮਰ ਜਾਣਾ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਾਰੈ कभू न छड़े खेत, कबीर मोहे मरने का चाऊ है, मरऊ तो हर के द्वार, मत हरि पूछे कौन है, परा हमारा बार, मत हरि पूछे कौन है, परा हमारा बार। वाहिगुरु जी का खालसा, वाहिगुरु जी की फतेह। गुरु पातशाह जी दे जगदी जोत, लोग परलोक दे सुखां दे दाते सतगुरु मेहरबान, हलत पलत दे रखेक, मनुखता दे गुरु, सारे ब्रह्मांड दे विच प्रकाश करन वाले मेहरबान धन धन सतगुरु श्री गुरु ग्रंथ साहिब महाराज दे पावन चरणों विच, जितने भी गुरसिख माई भाई इस वेले आणी कत्र होए हो, पंजाब भारत अथवा विदेशों के विचों, सबनों नूं जी आया। हरेक सिख की तांग हुंदी है और सुबह शाम अरदास करता है कि मैनू अमृतसर साहब के श्री अमृतसर साहब जी के इशनान भी प्राप्त हो जाए, मैनू दर्शन भी प्राप्त हो जाए। जिन्हों सज्जनों ने श्री अमृतसर जी के दर्शन भी कर लए तो दर्शन करके इशनान भी कर लिया, उन्होंने नैन भी सफल हो गए, उन्होंने हिरदा भी सफल हो गया, नतीजे वजो तन भी अरोग हो गया, उन्होंने मन भी अरोग हो गया। अजिहा करदिया होया अमृत वेले सचखंड श्री हरिमंदर साहब श्री दरबार साहब विखे, जिस वेले गुरु पातशाह महाराज प्रकाशमान होए ने, तां गुरु पातशाह जी वल्लों तन तन सतगुरु श्री गुरु ग्रंथ साहिब जी वल्लों सानू जो पहली वार मानयोग सिंह साहब जी ने बहुत सुंदर धुनी विच बहुत सुंदर ढंग दे नाल प्यार दे नाल सानू शब्द सरवण करवाया, जिसनू असी हुक्मनामा करके सत्कारदे हां, फरमान, अज दा फरमान असी कहिंदे हां, इह साडे हिरदियां विच अदब है, हरेक शब्द लई ही अदब है, हरेक शब्द ही फरमान है, हरेक शब्द ही हुक्म है, हरेक शब्द ही पावन श्री मुख वाक है। पर साड़ी एक सुंदर मर्यादा बद्धी पंथ ने, उस दे अनुसार जिस वेले अमृत वेले प्रकाशमान सतगुरु हुंदे ने ते खब्बे हथ तो सब तो उपर जो पहला शब्द आरंभ हुंदा है या पिछों चलिया आ रहा हुंदा है, वह शब्द जिस वेले सरवण करवाया जाता है असी भारी अदब दे नाल सरवण करते हैं। और आम तौर पर सारे गुरुद्वारों में जे मैं ना आखा तो विश्व के बहुत सारे गुरुद्वारों में यह सुंदर परंपरा स्थापित है, न्यूजीलैंड तो लैके तो कनेडा अमेरिका तक यह सुंदर परंपरा स्थापित है कि जिस वक्त आसा की वार का भोग पै जाता है उपरंत फिर असी रल के उस शब्द की विचार करया करते हैं। आप इस वेले जुड़े तुसी तो सदा ही भागशील हो, बहुत भागशील हो, लेकिन मैं ऐसा प्रतीत करदा अज दे दिन तुहाडी खिदमत विच बैठ के महाराज श्री गुरु ग्रंथ साहिब पातशाह के चरणों में हाजरी विच ताबिया विच बैठ के गुरमत विचारां दी सांझ पाउंदा होया ਮੈਂ ਵੀ ਭਾਗਸ਼ੀਲ ਹੋ ਗਿਆ, ਪਰਦੇਸਾਂ ਵਿੱਚ ਵਿਚਰਦਿਆਂ ਨੂੰ ਇੱਧਰ ਉੱਧਰ ਇੱਧਰ ਉੱਧਰ ਜਾਂਦਿਆਂ ਆਉਂਦਿਆਂ ਜਿਵੇਂ ਇਹ ਆਖਾਂ, ਬਸ ਭਾਗਸ਼ੀਲ ਸ਼ਬਦ ਹੀ ਢੁਕਵਾਂ ਹੈ ਅਤੇ ਭਾਗਸ਼ੀਲ ਵਾਲੀ ਬਾਤ ਹੀ ਹੈ, ਸਾਰੇ ਸਬੱਬ ਉਦੋਂ ਹੀ ਬਣਦੇ ਨੇ। ਮਾਣਯੋਗ ਸਿੰਘ ਸਾਹਿਬ ਜੀ, ਹੈੱਡ ਗ੍ਰੰਥੀ ਸਾਹਿਬ, ਮਾਣਯੋਗ ਪ੍ਰਧਾਨ ਸਾਹਿਬ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਹੀ ਇਹ ਕਰਤਾ ਧਰਤਾ ਮੇਰੇ ਧੰਨਵਾਦ ਦੇ ਪਾਤਰ ਨੇ ਜਿਨ੍ਹਾਂ ਨੇ ਸਬੱਬ ਬਣਾਇਆ। ਹੁਣ ਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀ ਕੀਤਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਦੋ ਪਦਾਂ 'ਤੇ ਆਧਾਰਿਤ ਇਹ ਸੰਖੇਪ ਸ਼ਬਦ ਹੈ ਅਤੇ ਆਰੰਭ ਵਿੱਚ ਰਹਾਉ ਦੀਆਂ ਤੁਕਾਂ ਜੁਦਾ ਨੇ। ਸ਼ਬਦ ਗਾਇਨ ਕਰਨ ਲੱਗਿਆਂ ਸਾਰੇ ਪ੍ਰੇਮੀ ਸੱਜਣ ਧਿਆਨ ਰੱਖਣ ਕਿ ਸ਼ਬਦ ਨੂੰ ਟੋਡੀ ਰਾਗ ਵਿੱਚ ਗਾਇਨ ਕੀਤਾ ਜਾਵੇ, ਐਸਾ ਸਤਿਗੁਰੂ ਆਦੇਸ਼ ਕਰ ਰਹੇ ਨੇ। ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਪੰਨਾ 713 'ਤੇ ਇਹ ਸ਼ਬਦ ਸੁਭਾਏਮਾਨ ਹੈ। ਗੁਰੂ ਪਾਤਸ਼ਾਹ ਦੇ ਹਜ਼ੂਰੀ ਸੇਵਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਉੱਤੇ ਭਾਈ ਗੁਰਸੇਵਕ ਸਿੰਘ ਜੀ ਅਤੇ ਗੁਰੂ ਪਿਆਰੇ, ਇਹਨਾਂ ਨੂੰ ਮੈਂ ਬੇਨਤੀ ਕਰਾਂਗਾ, ਕਿਰਪਾ ਕਰੋ ਇੱਕ ਵੇਰਾ ਸਾਨੂੰ ਇਹ ਸ਼ਬਦ ਫਿਰ ਸਰਵਣ ਕਰਵਾਓ ਪਿਆਰ ਦੇ ਨਾਲ, ਕਿਉਂਕਿ ਰਹਾਓ ਦੀਆਂ ਤੁਕਾਂ ਆਰੰਭ ਵਿੱਚ ਨੇ, ਰਹਾਓ ਦੀਆਂ ਤੁਕਾਂ ਹੀ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀਆਂ ਨੇ ਐਸੇ ਸ਼ਬਦਾਂ ਦੇ ਵਿੱਚ। ਅਤੇ ਆਓ ਆਪਾਂ ਉਹ ਇੱਕ ਵੇਰਾ ਫਿਰ ਸਰਵਣ ਕਰੀਏ। ਸਮੂਹ ਗੁਰਸਿੱਖ ਮਾਈ ਭਾਈ ਹੋਰ ਇਕਾਗਰ ਚਿੱਤ ਹੁੰਦੇ ਹੋਏ, ਸਾਰੇ ਬਿਰਤੀ ਨੂੰ ਇਕਾਗਰ ਕਰਦਿਆਂ ਹੋਇਆਂ ਬੁਲੰਦ ਆਵਾਜ਼ ਵਿੱਚ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ
ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸਰਣ ਤੁਹਾਰੀ।
ਜਿੱਥੇ ਇਸ ਸ਼ਬਦ ਨੂੰ ਗਾਇਨ ਅਸਾਂ ਨੇ ਟੋਡੀ ਰਾਗ ਵਿੱਚ ਕਰਨਾ ਹੈ, ਹਜ਼ੂਰ ਨੇ ਕਿਤੇ ਵੀ ਰੱਗ ਨਹੀਂ ਸ਼ਬਦ ਨਹੀਂ ਵਰਤਿਆ, ਭਾਵੇਂ ਸੰਗੀਤਕਾਰ ਇਸ ਨੂੰ ਰੱਗ ਨਹੀਂ ਕਹਿੰਦੇ ਨੇ ਟੋਡੀ। ਤਕਰੀਬਨ ਇਸ ਵੇਲੇ ਦਾ 8 ਵਜੇ ਤੋਂ ਬਾਅਦ ਦਾ ਦੂਜੇ ਪਹਿਰ ਦਾ ਗਾਇਨ ਕਰਨ ਦਾ ਇਹ ਰਾਗ। ਇਸ ਤੋਂ ਇਲਾਵਾ ਇਹ ਪਾਵਨ ਸ਼ਬਦ 5ਵੇਂ ਸਤਿਗੁਰੂ ਮਹਾਰਾਜ ਦਾ ਉਚਾਰਨ ਕੀਤਾ ਹੋਇਆ, ਅਸੀਂ ਪਿਆਰ ਨਾਲ ਆਖਿਆ ਕਰਦੇ ਹਾਂ ਸ਼ਾਂਤੀ ਦੇ ਪੁੰਜ ਸ਼੍ਰੀ ਹਰਿਮੰਦਰ ਸਾਹਿਬ ਦੇ ਉਸਰੀਆ ਬਾਣੀ ਦੇ ਬੋਹਿਤ, ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੀ ਪਹਿਲੀ ਵਾਰ ਸੁੰਦਰ ਤਰਤੀਬ ਦਿੱਤੀ, ਸੰਪਾਦਨਾ ਕੀਤੀ ਔਰ ਹਰਿਮੰਦਰ ਸਾਹਿਬ ਦੇ ਅੰਦਰ ਇਸ ਦਾ ਪ੍ਰਕਾਸ਼ ਕੀਤਾ। ਔਰ ਗੁਰੂ ਨਾਨਕ ਸਿਧਾਂਤ 'ਤੇ ਪਹਿਰਾ ਦਿੰਦਿਆਂ ਹੋਇਆਂ, ਗੁਰੂ ਨਾਨਕ ਦਾ ਝੰਡਾ ਚੜਾਉਂਦਿਆਂ ਹੋਇਆਂ ਇੱਕ ਦਿਨ ਤੱਤੀਆਂ ਲੋਹਾਂ 'ਤੇ ਬੈਠ ਕੇ ਦੇਗਾਂ ਦੇ ਵਿੱਚ ਉਬਾਲੇ ਖਾ ਕੇ ਸ਼ਹੀਦ ਹੋਏ। ਸ਼ਹੀਦਾਂ ਦੇ ਸਿਰਤਾਜ ਗੁਰੂ ਕੇ ਪਿਆਰ ਵਾਲੇ ਆਖਿਆ ਕਰਦੇ, ਮੇਰਾ ਕਹਿਣ ਤੋਂ ਭਾਵ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ। ਮਹਾਨ ਰੱਬੀ ਸ਼ਾਇਰ ਨੇ ਇਸ ਨੁਕਤੇ ਵੱਲ ਸਾਡਾ ਧਿਆਨ ਦਿਵਾਇਆ, ਸਤਿਗੁਰ ਆਇਓ ਸਰਨ ਤੁਹਾਰੀ। ਇਹ ਸਤਿਗੁਰੂ ਜੀ, ਮੈਂ ਤੁਹਾਡੀ ਸਰਨ ਵਿੱਚ ਆਇਆ ਹਾਂ।
ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ।
ਮੈਂ ਤੁਹਾਡੀ ਸ਼ਰਨ ਵਿੱਚ ਆਇਆ ਤੇ ਮੰਗਦਾ ਕੀ ਆ, ਇਸ ਦਾ ਭਾਵ ਹੈ ਮਿਲਦਾ ਕੀ ਹੈ, ਮੈਂ ਮੰਗਦਾ ਕੀ ਆ। ਮਿਲੈ ਸੁਖ, ਮੈਨੂੰ ਸੁਖ ਮਿਲੇ। ਨਾਮ ਹਾਰੀ, ਹਰੀ ਦਾ ਨਾਮ ਮਿਲੇ। ਸੋਭਾ, ਸ਼ੋਭਾ ਉਸਤਤੀ ਤਾਰੀਫ ਜੈ ਜੈਕਾਰ, ਫੇਮ ਜਿਹਨੂੰ ਆਖਿਆ ਜਾਂਦਾ, ਫੇਮ ਇਹ ਮਿਲੇ। ਔਰ ਨਾਲ ਹੀ ਚਿੰਤਾ ਲਾਹੇ ਹਮਾਰੀ, ਤੁਹਾਡੀ ਸ਼ਰਨ ਸਾਡੀ ਚਿੰਤਾ ਗਵਾ ਦੇਵੇ, ਇਹ ਬਖਸ਼ਿਸ਼ ਕਰੋ। ਮੈਂ ਇੱਕ ਵਾਰਾਂ ਫਿਰ ਅਖਰੀ ਅਰਥਾਂ ਤੋਂ ਅੱਗੇ ਵੱਧ ਕੇ ਭਾਵਾਂ ਨੂੰ ਸਮਝਣ ਵਾਲੇ ਪਾਸੇ ਚੱਲੀਏ। ਸਤਿਗੁਰ ਆਇਓ ਸ਼ਰਨ ਤੁਹਾਰੀ, ਇਹ ਸਤਿਗੁਰੂ ਜੀ ਮੈਂ ਤੁਹਾਡੇ ਸ਼ਰਨ ਵਿੱਚ ਹਾਂ, ਮੈਂ ਤੁਹਾਡੀ ਸੈਂਚੁਰੀ ਵਿੱਚ ਹਾਂ, ਮੈਂ ਤੁਹਾਡੀ ਅਸਾਇਲਮ ਵਿੱਚ ਹਾਂ, ਮੈਂ ਤੁਹਾਡੇ ਚਰਨਾਂ ਵਿੱਚ ਹਾਂ। ਤਉ ਮੈਂ ਆਇਆ ਤੁਹਾਡੇ ਪਾਸ, ਤਉ ਮੈਂ ਆਇਆ ਸ਼ਰਣੀ ਆਇਆ, ਭਰੋਸਾ ਆਇਆ, ਕਿਰਪਾ ਆਇਆ। ਜੇ ਭਾਵੈ ਤਿਉਂ ਰਾਖੋ ਸੁਆਮੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਸ਼ਰਣੀ ਆਇਓ ਨਾਥ ਨਿਧਾਨ। ਮੈਂ ਸ਼ਰਨ ਆਇਆ, ਸ਼ਰਨ ਪਰੇ ਅਬਹਾਰੇ, ਸਿਮ੍ਰਿਤ ਸ਼ਾਸਤਰ ਵੇਦ ਵਿਚਾਰੇ। ਅੰਤ ਵਿੱਚ ਕਹਿੰਦੇ ਨੇ, ਸ਼ਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਫਿਰਤ ਫਿਰਤ ਪ੍ਰਭ ਆਏ ਆ, ਕੈਸੇ ਸੁੰਦਰ ਬੋਲ ਨੇ, ਫਿਰਤ ਫਿਰਤ ਪ੍ਰਭ ਆਏ ਆ ਪਰੇ ਆ ਤਉ ਸ਼ਰਨ ਆਏ। ਫਿਰਤ ਫਿਰਤ ਪ੍ਰਭ ਆਏ ਆ ਪਰੇ ਆ ਤਉ ਸ਼ਰਨ ਆਏ, ਤੁਹਾਡੀ ਸ਼ਰਨ ਵਿੱਚ ਹਾਂ। ਹੇ ਜੀ, ਹੇ ਸਤਿਗੁਰੂ ਜੀ, ਹੇ ਗੁਰੂ ਪਰਮੇਸ਼ਰ ਜੀ, ਐ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਧਿਪ ਸਹੋਦਰਾ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਮੰਗਦਾ ਮੈਂ ਕੀ ਹਾਂ, ਜਿਹੜਾ ਕੁਝ ਤੁਹਾਡੀ ਸ਼ਰਨ ਵਿੱਚੋਂ ਮਿਲਦਾ ਹੈ ਆਇਆਂ ਨੂੰ। ਜਦੋਂ ਭਾਵ ਅਸੀਂ ਅਰਥ ਵਿਚਾਰਦੇ ਹਾਂ, ਫਿਰ ਇਸ ਢੰਗ ਦੇ ਨਾਲ ਗੱਲ ਨੂੰ ਅਸਾਂ ਨੇ ਸਮਝਣਾ ਹੁੰਦਾ ਹੈ। ਅਸੀਂ ਗੁਰੂ ਸ਼ਰਨ ਆਉਂਦੇ ਹਾਂ, ਪਰਮੇਸ਼ਵਰ ਦੀ ਸ਼ਰਨ ਆਉਂਦੇ ਹਾਂ, ਵਾਹਿਗੁਰੂ ਜੀ ਦੀ ਸ਼ਰਨ ਆਉਂਦੇ ਹਾਂ, ਇਸ ਸ਼ਰਨ ਵਿੱਚ ਆਇਆਂ ਸਾਨੂੰ ਮਿਲਦਾ ਕੀ ਹੈ? ਸੁਖ, ਸੁਖ ਸੁਖ ਕਿਹੜਾ? ਪਦਾਰਥਾਂ ਦਾ ਸੁਖ? ਕਿਹੜੇ ਸੁਖ? ਗੁਰੂ ਸਾਹਿਬ ਕਹਿੰਦੇ ਨੇ ਹਾਂ ਇਹ ਵੀ ਮਿਲ ਜਾਂਦੇ ਨੇ, ਲੇਕਿਨ ਅਸੀਂ ਇਹਨਾਂ ਸੁਖਾਂ ਦੀ ਗੱਲ ਨਹੀਂ ਕਰਦੇ, ਇਹ ਤਾਂ ਅਲਪ ਸੁਖ ਹੈ। ਗੁਰੂ ਸ਼ਰਨ ਵਿੱਚ ਆਇਆ ਹੋਇਆ ਸਾਨੂੰ ਪਰਮ ਸੁਖ ਦੀ ਪ੍ਰਾਪਤੀ ਹੁੰਦੀ ਹੈ, ਜਿਹੜਾ ਸੁਖ ਸਾਨੂੰ ਦੁਨੀਆ ਵਿੱਚ ਹੋਰ ਕਿਸੇ ਥਾਂ ਤੋਂ ਨਹੀਂ ਮਿਲ ਸਕਦਾ, ਉਹ ਮਿਲਦਾ ਹੈ। ਫਿਰ ਸਾਨੂੰ ਸੋਭਾ ਪ੍ਰਾਪਤ ਹੁੰਦੀ ਹੈ, ਕੁਝ ਹੋਰ ਮੰਗ ਕੇ ਜਾਂ ਕਿਸੇ ਹੋਰ ਨਾਲ ਜੁੜ ਕੇ ਸੋਭਾ ਹੋ ਸਕਦੀ ਹੈ, ਲੇਕਿਨ ਉਹ ਸੋਭਾ ਥੋੜ ਚਿਰੀ ਹੁੰਦੀ ਹੈ। ਜਿਵੇਂ ਉਹ ਸੁਖ ਮੈਂ ਅਲਪ ਸੁਖ ਆਖਿਆ ਨਾ, ਇਸੇ ਤਰ੍ਹਾਂ ਇਹ ਜਿਹੜੀ ਸੋਭਾ ਹੈ ਇਹ ਥੋੜ ਚਿਰੀ ਹੁੰਦੀ ਹੈ। ਜਿਵੇਂ ਰੁੱਖ ਦੀ ਛਾਂ ਆਈ ਤੇ ਗਈ, ਲੇਕਿਨ ਹਜ਼ੂਰ ਨੇ ਨਾ ਵਿੱਚ ਇੱਕ ਬਚਨ ਕੀਤਾ, ਮੇਰਾ ਸੁਖ ਪਰਮ ਸੁਖ, ਮੇਰੀ ਸੋਭਾ ਸਦਾ ਟਿਕੇ ਰਹਿਣ ਵਾਲੀ, ਇਹ ਹੈ ਨਾਮ ਹਰੀ ਦੇ ਨਾਲ ਜੁੜੀ ਹੋਈ, ਹਰੀ ਨਾਮ ਨਾਲ ਜੁੜੀ ਹੋਈ, ਇਹ ਹੈ ਹਰੀ ਦੀ ਯਾਦ ਦੇ ਨਾਲ ਜੁੜੀ ਹੋਈ, ਹਰੀ ਦੇ ਸਿਮਰਨ ਨਾਲ ਜੁੜੀ ਹੋਈ, ਹਰੀ ਦੇ ਚਰਨਾਂ ਨਾਲ ਜੁੜੀ ਹੋਈ। ਚੇਤਾ ਰੱਖਿਓ ਜੇ ਅਸੀਂ ਜੋ ਸੁਖ ਕਹੋ ਚਾਹੇ ਸਦਾ, ਕੀ ਕਰ ਭਲਾ? ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜੋ ਸੁਖ ਕਹੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਐਵੇਂ ਧਨ ਪਦਾਰਥਾਂ ਦੀਆਂ, ਪਦਵੀਆਂ ਦੀਆਂ ਹੋਰ ਸੋਭਾ ਅਸੀਂ ਸਮਝਦੇ ਹਾਂ ਬੜੀਆਂ ਵੱਡੀਆਂ ਹੁੰਦੀਆਂ ਨੇ, ਲੇਕਿਨ ਕੁਛ ਵੀ ਵੱਡਾ ਨਹੀਂ ਹੁੰਦਾ, ਸਦੀਵੀ ਨਹੀਂ ਹੁੰਦਾ। ਸਦੀਵੀ ਕੀ ਹੁੰਦਾ ਹੈ? ਸਦੀਵੀ ਹੈ ਗੁਰੂ ਪਰਮੇਸ਼ਰ ਦੀ ਸ਼ਰਨ, ਉਸ ਦੀ ਯਾਦ। ਔਰ ਅਗਲੀ ਜਿਹੜੀ ਚੌਥੀ ਬਾਤ ਮੈਂ ਸਮਝਦਾ ਹਾਂ ਉਹ ਕੀ ਹੈ? ਜਿੱਥੇ ਸੁੱਖ ਮਿਲਦਾ ਹੈ, ਜਿੱਥੇ ਸੋਭਾ ਮਿਲਦੀ ਹੈ, ਰੱਬੀ ਯਾਦ ਜਦੋਂ ਝੋਲੀ ਵਿੱਚ ਪੈਂਦੀ ਹੈ, ਇੱਕ ਗੱਲ ਸਦੀਵੀ ਤੌਰ 'ਤੇ ਨਾ, ਇੱਕ ਅਵਸਥਾ ਸਦੀਵੀ ਤੌਰ 'ਤੇ ਸਾਡੇ ਚਿੱਤ ਵਿੱਚੋਂ ਨਿਕਲ ਜਾਂਦੀ ਹੈ, ਉਹ ਅਵਸਥਾ ਹੈ ਜਿਸ ਨੂੰ ਚਿੰਤਾ ਆਖਿਆ ਜਾਂਦਾ ਹੈ, ਜਿਸ ਦਾ ਨਿਵਾਸ ਹੁੰਦਾ ਹੈ ਸਾਡੇ ਚਿੱਤ ਵਿੱਚ। ਪ੍ਰਭ ਨਾਨਕ 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 ਮਈ ਹੋ ਜਾਂਦਾ ਹੈ, ਚਿੰਤ ਅਚਿੰਤਾ ਸਗਲੀ ਗਈ। ਜਿਸ ਵੇਲੇ ਵਾਹਿਗੁਰੂ ਜੀ ਦੀ ਯਾਦ ਸਾਡੇ ਹਿਰਦੇ ਵਿੱਚ ਟਿਕਦੀ ਹੈ, ਜਿਹੜਾ ਪਰਮ ਸੁੱਖ ਆਖਿਆ ਨਾ, ਪਰਮ ਸੁੱਖ ਦੀ ਨਿਸ਼ਾਨੀ ਹੈ, ਵਧੀਆ ਸੋਭਾ ਦੀ ਸਦਾ ਟਿਕੇ ਰਹਿਣ ਵਾਲੇ ਸੋਭਾ ਦੀ ਨਿਸ਼ਾਨੀ ਹੈ ਕਿ ਸਾਰੀ ਚਿੰਤਾ ਜਿਹੜੀ ਹੈ ਇਹ ਸ਼ਰਣੀ ਆਉਣ ਵਾਲੇ ਦੇ ਚਿੱਤ ਵਿੱਚੋਂ ਸਦਾ ਲਈ ਖਤਮ ਹੋ ਜਾਂਦੀ ਹੈ, ਸਦਾ ਲਈ ਖਤਮ ਹੋ ਜਾਂਦੀ ਹੈ। ਤਾਂ ਤੇ ਕੀ ਕਰਨਾ ਚਾਹੀਦਾ ਹੈ? ਇਹ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਸਤਿਗੁਰੂ ਗੁਰੂ ਪਰਮੇਸ਼ਰ, ਮੈਂ ਸ਼ਬਦ ਦੋ ਹੀ ਵਰਤ ਰਿਹਾ ਔਰ ਦੋਨੋਂ ਮੈਂ ਇੱਕ ਰੂਪ ਜਾਣਦਾ ਸਮਝਦਾ ਹਾਂ, ਅਸੀਂ ਹੱਥ ਜੋੜ ਕੇ ਆਖੀਏ ਐ ਮੇਰੇ ਗੁਰੂ ਪਰਮੇਸ਼ਰ ਸਤਿਗੁਰ ਆਇਓ ਸ਼ਰਨ ਤੁਹਾਰੀ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਇਆ, ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਬਸ ਤੁਸੀਂ ਕਿਰਪਾ ਕਰੋ, ਸਰਣੀ ਆਇਓ ਨਾਥ ਨਿਧਾਨ, ਫਿਰਤ ਫਿਰਤ ਪ੍ਰਭੂ ਆਇਓ ਆ ਪਰੇ ਆ ਤੋ ਸਰਨ ਆਏ। ਕਦੀ ਇਉਂ ਹੀ ਬਚਨ ਹੋਇਆ ਸੀ, ਬਹੁਤ ਜਨਮ ਵਿਛੜੇ ਥੇ ਮਾਧੋ, ਬਾਬਾ ਰਵਿਦਾਸ ਜੀ ਨੇ ਆਖਿਆ ਸੀ। ਅਸੀਂ ਭਲਕੇ ਵਿਸਥਾਰ ਦੇ ਨਾਲ ਕੁਝ ਵਿਚਾਰਨ ਦਾ ਯਤਨ ਕਰਾਂਗੇ। ਆਖਿਆ ਬਾਬਾ ਜੀ ਹੋਰਾਂ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ ਕਹਿ ਰਵਿਦਾਸ, ਆਸ ਲੱਗ ਜੀਵੋ ਚਿਰ ਭਉ, ਦਰਸ਼ਨ ਦੇਖੇ। ਜਿਵੇਂ ਇਹਨੂੰ ਆਖਾਂ ਨਾ, ਸ਼ਬਦ ਦੇ ਪ੍ਰਸੰਗ ਵਿੱਚ, ਸ਼ਬਦ ਦੇ ਕੰਸੈਪਟ ਦੇ ਵਿੱਚ ਜੀਵ ਵਾਹਿਗੁਰੂ ਜੀ ਦਾ ਪੈਦਾ ਕੀਤਾ ਹੋਇਆ, ਉਦੋਂ ਪਰੇਸ਼ਾਨ ਹੋਏਗਾ ਹੀ ਹੋਏਗਾ ਜਿਸ ਵੇਲੇ ਵਾਹਿਗੁਰੂ ਜੀ ਦੇ ਨਾਲੋਂ ਟੁੱਟੇਗਾ, ਨਾ ਸੁੱਖ ਰਹੇਗਾ ਨਾ ਸੋਭਾ ਰਹੇਗੀ, ਔਰ ਚਿੰਤਾਵਾਂ ਘੇਰਨਗੀਆਂ। ਸਿੱਖ ਉਸ ਵੇਲੇ ਚਿੰਤਤ ਹੋ ਜਾਂਦਾ ਹੈ, ਸਿੱਖ ਉਸ ਵੇਲੇ ਪਰੇਸ਼ਾਨ ਹੋ ਜਾਂਦਾ ਹੈ, ਸਿੱਖ ਦੀ ਝੋਲੀ ਵਿੱਚੋਂ ਸਾਰੇ ਸੁੱਖ ਹੌਲੀ ਹੌਲੀ ਘਿਰ ਜਾਂਦੇ ਨੇ। ਜਿਸ ਵੇਲੇ ਸਿੱਖ ਆਪਣੇ ਗੁਰੂ ਵੱਲ ਕਿਸੇ ਨਾ ਕਿਸੇ ਰੂਪ ਵਿੱਚ ਪਿੱਠ ਕਰ ਲੈਂਦਾ ਹੈ, ਫਿਰ ਕੁਛ ਵੀ ਕੋਲ ਨਹੀਂ ਰਹਿੰਦਾ। ਲੇਕਿਨ ਜਿਸ ਵੇਲੇ ਇਹ ਜੀਵ, ਜਿਸ ਵੇਲੇ ਗੁਰੂ ਕਾ ਸਿੱਖ ਪਰਮੇਸ਼ਰ ਵੱਲ, ਗੁਰੂ ਵੱਲ ਰੁੱਖ ਕਰ ਲੈਂਦਾ ਹੈ, ਸ਼ਰਨ ਵਿੱਚ ਆ ਜਾਂਦਾ ਹੈ, ਸੁੱਖ ਵੀ ਸਾਰੇ ਆ ਜਾਂਦੇ ਨੇ, ਸੋਭਾ ਵੀ ਸਾਰੀ ਮਿਲ ਜਾਂਦੀ ਹੈ, ਚਿੰਤਾਵਾਂ ਸਾਰੀਆਂ ਦੂਰ ਹੋ ਜਾਂਦੀਆਂ ਨੇ। ਔਰ ਕੀ ਹੋ ਜਾਂਦਾ ਹੈ? ਜੈ ਜੈਕਾਰ ਹੋ ਜਾਂਦੀ ਹੈ, ਜੀਵਨ ਸਫਲ ਹੋ ਜਾਂਦਾ ਹੈ। ਅੱਜ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਦਿਨ ਹੈ, ਆਪ ਜੀ ਨੂੰ ਯਾਦ ਰਹਿਣਾ ਚਾਹੀਦਾ, ਸਾਨੂੰ ਸਾਰਿਆਂ ਨੂੰ ਯਾਦ ਰਹਿਣਾ ਚਾਹੀਦਾ। 1921 ਦੇ ਵਿੱਚ ਬੀਤੀ ਜਿਹੜੀ 20 ਤਾਰੀਖ ਹੈ, ਕੱਲ੍ਹ ਜੋ ਬੀਤ ਗਿਆ ਹੈ, 20 ਤਾਰੀਖ, 20 ਫਰਵਰੀ, ਇਸ ਦਿਨ ਇਹਨਾਂ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ, ਔਰ ਅੱਜ ਇਹ ਦੂਜਾ ਦਿਨ ਹੈ। ਅੱਜ ਪੰਥ ਫਿਰ ਜੁੜਦਾ ਹੈ, ਜਿਉਂ ਜਿਉਂ ਖਬਰਾਂ ਮਿਲਦੀਆਂ ਨੇ, ਨਨਕਾਣਾ ਸਾਹਿਬ ਪੰਥ ਅੱਜ ਇਕੱਠਾ ਹੁੰਦਾ ਹੈ। ਇਹ ਕੀ ਹੈ ਸਾਰਾ ਕੁਛ? ਔਰ ਇਹ ਵੀ ਗੱਲ ਚੇਤੇ ਭੁਲਾਉਣ ਵਾਲੀ ਨਹੀਂ, ਅੱਜ ਦੇ ਦਿਨ ਹੀ 3 ਸਾਲਾਂ ਬਾਅਦ ਪਹਿਲੀ ਘਟਨਾ 1921 ਵਿੱਚ ਹੋਈ ਅਤੇ ਦੂਜੀ ਘਟਨਾ 1924 ਵਿੱਚ ਹੋਈ, ਅੱਜ ਦੇ ਦਿਨ ਗੰਗਸਰ ਜੈਤੋ ਦੇ ਵਿੱਚ। ਅੱਜ ਦੇ ਦਿਨ ਪੰਥ ਗੋਖੀ ਸਰਕਾਰ ਨੇ ਇਹਨਾਂ ਗੁਰੂ ਸ਼ਰਨ ਵਿੱਚ ਵਿਚਰਨ ਵਾਲਿਆਂ ਦੇ ਪਿਆਰਿਆਂ ਦੇ ਉੱਪਰ ਗੋਲੀਆਂ ਚਲਾਈਆਂ ਔਰ ਅਨੇਕਾਂ ਹੀ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ, ਅਨੇਕਾਂ ਹੀ। ਇਹ ਸਾਰਾ ਕੁਝ ਹੋਇਆ, ਪਹਿਲੀ ਗੱਲ ਹੈ ਕਿ ਕਿਉਂ ਹੋਇਆ, ਅਸੀਂ ਉਹ ਗੱਲ ਜਿਹੜੀ ਹੈ ਉਹ ਨੁਕਤਾ ਵਿਚਾਰੀਏ ਅੱਜ ਦੇ ਪ੍ਰਸੰਗ ਵਿੱਚ। ਮੈਂ ਇਹ ਪ੍ਰਤੀਤ ਕਰਦਾ, ਇਹ ਤਦ ਹੋਇਆ ਜਦੋਂ ਸਿੱਖ ਸਮਾਜ ਨੇ, ਸਿੱਖ ਭਾਈਚਾਰੇ ਨੇ, ਸਿੱਖ ਕੌਮ ਨੇ ਆਪਣੇ ਗੁਰੂ ਦੀ ਸ਼ਰਨ ਤੋਂ ਪਿੱਠ ਕਰ ਲਈ ਸੀ। ਜਦੋਂ ਇਹ ਰਾਜ ਭਾਗ ਦੇ ਲਾਲਚਾਂ ਵਿੱਚ ਆ ਗਿਆ, ਜਦੋਂ ਜਗੀਰਦਾਰੀਆਂ ਦੇ ਚੱਕਰਾਂ ਵਿੱਚ ਪੈ ਗਿਆ, ਜਦੋਂ ਪਦ ਪਦਵੀਆਂ ਦੇ ਚੱਕਰਾਂ ਵਿੱਚ ਪੈ ਗਿਆ, ਸ਼ਬਦ ਨਾਲ ਉਹ ਟੁੱਟ ਗਿਆ। ਚਾਹੀਦਾ ਤਾਂ ਇਹ ਸੀ ਨਾ, ਜਿਸ ਵੇਲੇ ਸਿੰਘ ਖਾਲਸੇ ਨੇ ਮਿਸਲਾਂ ਤੋਂ ਬਾਅਦ ਆਪਣਾ ਰਾਜ ਭਾਗ ਠੁੱਕ ਵਾਲਾ ਕਾਇਮ ਕੀਤਾ ਹੈ, ਇਹ ਹੋਰ ਸ਼ਬਦ ਦੇ ਨੇੜੇ ਹੁੰਦਾ, ਗੁਰਦੁਆਰਾ ਸਾਹਿਬ ਆਉਣ ਦੇ ਹੋਰ ਨੇੜੇ ਹੁੰਦਾ, ਆਪਣੇ ਗੁਰੂ ਦੇ ਹੋਰ ਨੇੜੇ ਹੁੰਦਾ। ਲੇਕਿਨ ਇਤਿਹਾਸ ਕਹਿੰਦਾ ਹੈ ਕਿ ਐਸਾ ਨਹੀਂ ਹੋਇਆ ਸੀ। ਇਸੇ ਕਰਕੇ ਨਿਰੰਕਾਰੀ ਲਹਿਰ ਚੱਲੀ, ਇਸੇ ਲਈ ਕਰਕੇ ਨਾਮਧਾਰੀ ਲਹਿਰ ਚੱਲੀ, ਇਸੇ ਕਰਕੇ ਸਿੰਘ ਸਭਾ ਲਹਿਰ ਚੱਲੀ। ਕੁਝ ਕੁਝ ਚੇਤੰਨ ਜਿਹੜੇ ਵਿਅਕਤੀ ਨੇ ਉਹਨਾਂ ਨੇ ਅੱਗੇ ਆ ਕੇ ਸਿੱਖਾਂ ਦਾ ਧਿਆਨ ਦਿਵਾਇਆ, ਉਹ ਪਿਆਰੋ ਤੁਸੀਂ ਸ਼ਬਦ ਨਾਲ ਟੁੱਟ ਗਏ ਹੋ, ਸ਼ਬਦ ਸਿੱਖ ਦਾ ਜੀਵਨ ਹੈ। ਜਿਸ ਵੇਲੇ ਸਿੱਖ ਸ਼ਬਦ ਨਾਲੋਂ ਟੁੱਟ ਜਾਂਦਾ ਹੈ, ਸਿੱਖ ਗੁਰੂ ਨਾਲੋਂ ਟੁੱਟ ਜਾਂਦਾ ਹੈ, ਯਾਦ ਰੱਖਿਓ ਕਿ ਤੁਹਾਡਾ ਆਉਣ ਵਾਲਾ ਸਮਾਂ ਭਿਆਨਕ ਹੋ ਸਕਦਾ ਹੈ। ਅੱਜ ਤੁਹਾਡੇ ਪਾਸ ਜਗੀਰਦਾਰੀਆਂ ਨੇ, ਅੱਜ ਤੁਹਾਡੇ ਪਾਸ ਰਾਜ ਭਾਗ ਹੈ, ਅੱਜ ਤੁਹਾਡੇ ਪਾਸ ਸਾਰਾ ਕੁਝ ਹੈ, ਪਦਵੀਆਂ ਨੇ, ਸ਼ੋਭਾ ਹੈ। ਜੇ ਤੁਸੀਂ ਸ਼ਬਦ ਨਾਲੋਂ ਟੁੱਟ ਜਾਓਗੇ ਤੇ ਉਸ ਮੱਛੀ ਵਾਂਗੂ ਤੜਫੋਗੇ ਜਿਹੜੀ ਮੱਛੀ ਪਾਣੀ ਚੋਂ ਬਾਹਰ ਕਿਤੇ ਆ ਜਾਂਦੀ ਹੈ, ਉਸ ਵਾਂਗੂ ਤੜਫੋਗੇ। ਇਹ ਚੇਤੰਨ ਸੱਜਣਾਂ ਨੇ, ਸਿੱਖਾਂ ਨੇ ਲਹਿਰਾਂ ਚਲਾਈਆਂ। ਸ਼ਬਦ ਨਾਲ ਜੁੜੋ, ਸ਼ਬਦ ਨਾਲ ਜੁੜੋ, ਗੁਰੂ ਨਾਲ ਜੁੜੋ। ਔਰ ਐਸੇ ਗੁਰੂ ਕੇ ਨਾਲ ਜੁੜੇ ਫਿਰ ਗੁਰਦੁਆਰੇ ਸਾਡੇ ਪ੍ਰਬੰਧ ਵੀ ਸੁਤੰਤਰ ਹੋ ਗਿਆ। ਐਸੇ ਜੁੜੇ ਫਿਰ ਸਾਡਾ ਭਾਰਤ ਵੀ, ਸਾਡਾ ਮੁਲਕ ਵੀ ਸੁਤੰਤਰ ਹੋ ਗਿਆ। ਇਹ ਕਿਵੇਂ ਹੋਇਆ ਭਲਾ? ਹਿੰਦੁਸਤਾਨ ਵਾਲੇ ਸਾਰੇ ਇਸ ਗੱਲ 'ਤੇ ਨਾਜ਼ ਕਰਦੇ ਸਨ, ਫਖਰ ਕਰਦੇ ਸਨ, ਅਤੇ ਉਹਨਾਂ ਨੇ ਆਖਿਆ ਜਿਵੇਂ ਤੁਸਾਂ ਨੇ ਆਪਣੇ ਗੁਰਦੁਆਰੇ ਹੀ ਆਜ਼ਾਦ ਕਰਵਾ ਲਏ ਨੇ, ਇਵੇਂ ਹੁਣ ਹਿੰਦੁਸਤਾਨ ਵੀ ਆਜ਼ਾਦ ਕਰਵਾਓ, ਕਿਉਂਕਿ ਤੁਸੀਂ ਹੋ ਜਿਹੜੇ ਇੰਨੀ ਜੱਦੋਜਹਿਦ ਕਰਕੇ ਜਿਹੜੇ ਆਪਣੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾ ਸਕਦੇ ਹੋ, ਤੁਸੀਂ ਹੀ ਹਿੰਦੁਸਤਾਨ ਨੂੰ ਆਜ਼ਾਦ ਕਰਵਾ ਸਕੋਗੇ। ਫਰਕ ਕੀ ਹੈ ਦੂਜਿਆਂ ਵਿੱਚ ਅਤੇ ਸਾਡਿਆਂ ਦੇ ਵਿੱਚ ਕੀ ਫਰਕ ਹੈ? ਮੈਂ ਇਉਂ ਪ੍ਰਤੀਤ ਕਰਦਾ, ਸਤਿਗੁਰੂ ਮਹਾਰਾਜ ਇਹ ਫਰਕ ਸਮਝਾਉਂਦੇ ਨੇ, ਗੁਰੂ ਕਾ ਕਹਾਉਣ ਵਾਲਾ ਹਮੇਸ਼ਾ ਗੁਰੂ ਕੀ ਸ਼ਰਨ ਰਹਿੰਦਾ ਹੈ। ਦੁਨੀਆਂ ਸਾਨੂੰ ਆਖਦੀ ਹੈ ਇਹ ਅਹਿਲੇ ਕਿਤਾਬ ਨੇ, ਧਿਆਨ ਰੱਖਣਾ ਫਾਰਸੀ ਦੇ ਲਫਜ਼ ਨੇ, ਲਫਜ਼ਾਂ ਨੂੰ ਧਿਆਨ 'ਚ ਰੱਖ ਕੇ ਕਿਤੇ ਭੁੱਲ ਕਿਸੇ ਵਿੱਚ ਨਾ ਆ ਜਾਣਾ, ਮਿਸਅੰਡਰਸਟੈਂਡਿੰਗ ਨਾ ਹੋਵੇ। ਫਾਰਸੀ ਦੇ ਵਿੱਚ, ਅਰਬੀ ਵਿੱਚ ਕਿਤਾਬ ਸ਼ਬਦ ਜਿਹੜਾ ਆਰੰਭ ਹੋਇਆ ਹੈ, ਖਾਸ ਤੌਰ 'ਤੇ ਉਹ ਧਰਮ ਗ੍ਰੰਥ ਦੇ ਬਾਬਤ ਵਰਤਿਆ ਗਿਆ ਹੈ। ਇਸ ਕਿਤਾਬ ਤੋਂ ਹੀ ਕਤੇਬ ਸ਼ਬਦ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਰਤੋਂ ਵਿੱਚ ਲਿਆਂਦਾ। ਬਹੁ ਗਿਣਤੀ ਹੋਈਆਂ ਕਿਤਾਬਾਂ, ਕਤੇਬ ਹੋ ਗਿਆ। ਬਾਈਬਲ ਹੈ, ਕੁਰਾਨ ਹੈ, ਤੋਰਾ ਹੈ, ਜ਼ਬੂਰ ਹੈ। ਇਸੇ ਤਰ੍ਹਾਂ ਆਖਿਆ ਗਿਆ ਕਿ ਸਿੱਖ ਧਰਮ ਜਿਹੜਾ ਹੈ, ਸਿੱਖ ਨੇ ਜਿਹੜੇ ਇਹ ਅਹਿਲੇ ਕਿਤਾਬ ਨੇ, ਇਹ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਦਾ ਰਹਿਣ ਵਾਲੇ ਨੇ। ਇਹਨਾਂ ਦਾ ਜੀਵਨ ਸ਼ਬਦ ਨਾਲ ਜੁੜਿਆ ਹੋਇਆ ਹੈ, ਇਹ ਸ਼ਬਦ ਤੋਂ ਅਗਵਾਈ ਲੈਂਦੇ ਨੇ। ਜੇ ਚੜ੍ਹਦੀ ਕਲਾ ਵਿੱਚ ਵੀ ਹਨ ਤਾਂ ਤੁਸੀਂ ਲੱਭਿਓ ਜੇ ਕੀ ਕਾਰਨ ਹੈ, ਕੀ ਕਾਰਨ ਹੈ? ਮੈਂ ਨਿਮਰਤਾ ਸਹਿਤ ਹੱਥ ਜੋੜ ਕੇ ਆਖਦਾ, ਜੇ ਅੱਜ ਅਸੀਂ ਕਹਿੰਦੇ ਹਾਂ ਕਿ ਸਾਡੇ ਵਿੱਚ ਦੇਖੋ ਜੀ, ਹੁਣ ਚਰਚਾ ਕਰਨ ਵਾਲੇ ਤਾਂ ਕੁਝ ਤਾਂ ਹੈ ਨਾ, ਮੈਂ ਆਖਾਂਗਾ ਕਿ ਚਿੰਤਕ ਲੋਕ, ਚਿੰਤਕ ਵਿਚਾਰਵਾਨ ਲੋਕ। ਪਰ ਜਿਵੇਂ ਹਮੇਸ਼ਾ ਹੀ ਹੋਇਆ ਕਰਦਾ ਹੈ ਕਿ ਸਿਆਸੀ ਲੋਕ ਜਿਹੜੇ ਨੇ ਆਪਣੀਆਂ ਰੋਟੀਆਂ ਸੇਕਣ ਵਾਸਤੇ ਨਾ ਭੰਡਿਆ ਕਰਦੇ ਨੇ ਇੱਕ ਦੂਜੇ ਨੂੰ, ਇਹ ਕੋਈ ਨਵੀਂ ਗੱਲ ਨਹੀਂ, ਡੈਮੋਕ੍ਰੇਸੀ ਦਾ ਇੱਕ ਹਿੱਸਾ ਹੈ, ਇੱਕ ਅੰਗ ਹੈ। ਨਸ਼ੇ ਬੜੇ ਹੋ ਗਏ, ਨਸ਼ੇ ਬੜੇ ਹੋ ਗਏ, ਕਿਤਨੇ ਹੋ ਗਏ, ਤੁਸੀਂ ਅਸੀਂ ਸਾਰੇ ਜਿਹੜੇ ਇਸ ਸਮਾਜ ਵਿੱਚ ਵਿਚਰਦੇ ਹਾਂ ਅਸੀਂ ਮਹਿਸੂਸ ਕਰਦੇ ਹਾਂ। ਪਤਿਤਾਈ ਦੀ ਲਹਿਰ ਹੋ ਗਈ, ਸਿੱਖਾਂ ਦੇ ਵਿੱਚ ਧੀਆਂ ਦੀ ਗਿਣਤੀ ਘੱਟ ਗਈ, ਇਹ ਸਾਰੀਆਂ ਇਲਾਮਤਾਂ ਦਾ ਜੜ ਕੀ ਹੈ? ਮੈਂ ਜੀ ਹੱਥ ਜੋੜ ਕੇ ਆਖਾਂ ਤੇ ਸਾਰੀਆਂ ਇਲਾਮਤਾਂ ਦੀ ਜੜ ਹੈ ਸਿੱਖਾਂ ਦਾ ਸ਼ਬਦ ਤੋਂ ਪਰੇ ਹੋ ਜਾਣਾ, ਸਿੱਖਾਂ ਦਾ ਆਪਣੇ ਗੁਰੂ ਦੀ ਸ਼ਰਨ ਤੋਂ ਮੁੱਖ ਫੇਰ ਲੈਣਾ। ਮੈਨੂੰ ਗੱਲ ਯਾਦ ਹੈ, ਯੂਕੇ ਵਿੱਚ ਐਗਜ਼ੀਬਿਸ਼ਨ ਇੱਕ ਲੱਗੀ, ਨੁਮਾਇਸ਼ ਲੱਗੀ, ਉਸ ਨੁਮਾਇਸ਼ ਦੇ ਵਿੱਚ ਨਾ ਇੱਕ ਡਾਕੂਮੈਂਟਰੀ ਵਿਖਾਈ ਜਾ ਰਹੀ ਸੀ, ਅਤੇ ਉਹ ਡਾਕੂਮੈਂਟਰੀ 1931 ਦੀ ਬਣੀ ਹੋਈ, ਇੱਥੇ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਨਾ ਸੰਗਤਾਂ ਆ ਰਹੀਆਂ ਨੇ, ਜਿਵੇਂ ਅੱਜ ਕੱਲ੍ਹ ਰੌਣਕਾਂ ਲੱਗੀਆਂ ਨੇ, ਹੁਣ ਤਾਂ ਹਰ ਰੋਜ਼ ਹੀ ਹੁੰਦਾ ਹੈ ਨਾ, ਸਾਰਾ ਪੁੱਲ ਭਰਿਆ ਹੁੰਦਾ ਦਰਸ਼ਨ ਕਰਨ ਵਾਲਿਆਂ ਦਾ, ਦਰਸ਼ਨ ਅਭਿਲਾਖੀਆਂ ਦਾ। ਮੈਨੂੰ ਜਾਪਦਾ ਹੈ ਕਿ ਸ਼ਾਇਦ ਉਸ ਦਿਨ ਕੋਈ ਵਿਸ਼ੇਸ਼ ਦਿਨ ਹੋਏਗਾ, ਬੜਾ ਭਾਰੀ ਇਕੱਠ। ਮੈਂ ਵੀ ਦਰਸ਼ਨ ਕੀਤੇ ਸੰਗਤਾਂ ਦੇ, ਲੇਕਿਨ ਇੱਕ ਨੁਕਤੇ ਵੱਲ ਨਾ ਮੇਰੇ ਨੌਜਵਾਨ ਬੱਚੇ ਨੇ ਧਿਆਨ ਦਿਵਾਇਆ। ਮੈਨੂੰ ਕਹਿਣ ਲੱਗੇ, ਡੈਡ ਇੱਕ ਗੱਲ ਦੇਖੋ ਤੁਸੀਂ ਧਿਆਨ ਨਾਲ। ਮੈਂ ਕਿਹਾ ਕੀ? ਕਹਿੰਦੇ ਜਿਤਨੇ ਬਾਹਰ ਖੜੋਤੇ ਨੇ ਮੱਥਾ ਟੇਕਣ ਵਾਲੇ, ਜਿਤਨੇ ਸਿੰਘ ਖੜੋਤੇ ਨੇ, ਸਿੰਘ ਬੱਚੇ ਖੜੋਤੇ ਨੇ, ਸਾਰਿਆਂ ਦੇ ਸਿਰਾਂ 'ਤੇ ਦਸਤਾਰਾਂ ਵਧੀਆਂ ਹੋਈਆਂ ਨੇ। ਮੇਰੇ ਬੇਟੇ ਨੇ, ਨੌਜਵਾਨ ਬੱਚੇ ਨੇ ਮੇਰਾ ਧਿਆਨ ਦਿਵਾਇਆ। ਕਹਿਣ ਲੱਗੇ, ਕਮਾਲ ਦੀ ਗੱਲ ਨਹੀਂ ਹੈ? ਸਾਰਿਆਂ ਦੇ ਸਿਰਾਂ 'ਤੇ ਦਸਤਾਰਾਂ ਵਧੀਆਂ ਹੋਈਆਂ ਨੇ, ਇਹ ਕਿਵੇਂ ਹੋ ਗਿਆ? ਅੱਜ ਵੀ ਤੁਸੀਂ ਦੇਖੋ, ਅਸੀਂ ਰੋਜ਼ ਹੀ ਟੈਲੀਵਿਜ਼ਨਾਂ 'ਤੇ ਘਰਾਂ 'ਚ ਬੈਠਦੇ ਹਾਂ, ਬੈਠ ਕੇ ਦੇਖਦੇ ਹਾਂ ਨਾ, ਜਿਤਨੇ ਦਰਸ਼ਨ ਕਰਨ ਆਉਣ ਵਾਲੇ ਨੇ, ਜਿੰਨੇ ਸ਼੍ਰੀ ਹਰਿਮੰਦਰ ਸਾਹਿਬ 'ਚ ਆ ਕੇ ਦਰਸ਼ਨ ਕਰਦੇ ਨੇ, ਤੁਸੀਂ ਦੇਖਦੇ ਹੋ ਕਿ ਸਾਰਿਆਂ ਦੇ ਸਿਰਾਂ 'ਤੇ ਦਸਤਾਰਾਂ ਹੈਗੀਆਂ ਨੇ। ਜੇ ਨਹੀਂ ਤਾਂ ਕਾਰਨ ਕੀ ਹੈ? ਮੈਂ ਕਹਿੰਦਿਆ, ਮੈਂ ਫਿਰ ਸਮਝਾਇਆ, ਮੈਂ ਕਿਹਾ ਪੁੱਤਰ, ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਲਹੂ ਡੁੱਲਾ, ਇਹ ਗੁਰਦੁਆਰਾ ਪ੍ਰਬੰਧ ਸੁਧਾਰ ਲੈ ਪ੍ਰਬਲ ਹੋਈ, ਇਹ ਪ੍ਰਚੰਡ ਹੋਈ, ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਸੀਂ ਗੁਰਦੁਆਰਿਆਂ ਨਾਲੋਂ ਵਿਛੜ ਕੇ ਨਹੀਂ ਰਹਿ ਸਕਦੇ, ਅਸੀਂ ਸ਼ਬਦ ਨਾਲੋਂ ਟੁੱਟ ਕੇ ਨਹੀਂ ਰਹਿ ਸਕਦੇ, ਅਸੀਂ ਇਸ ਨਿਰਮਲ ਚਸ਼ਮੇ ਨੂੰ ਹਰ ਹਾਲਤ ਵਿੱਚ ਨਿਰਮਲ ਕਰਨਾ ਹੈ। ਤੇ ਜਿਸ ਵੇਲੇ ਇਹ ਭਾਵਨਾ ਪ੍ਰਬਲ ਹੋ ਗਈ, ਉਸ ਭਾਵਨਾ ਦਾ ਨਤੀਜਾ ਹੈ ਕਿ ਹਰੇਕ ਬੱਚੇ ਦੇ ਸਿਰ 'ਤੇ ਦਸਤਾਰ ਸਜ ਗਈ। ਉਸ ਭਾਵਨਾ ਦਾ ਨਤੀਜਾ ਹੈ ਕਿ ਅਕਾਲੀ ਅਕਾਲੀ ਹੋ ਗਈ। ਉਸ ਭਾਵਨਾ ਦਾ ਨਤੀਜਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਉਸ ਭਾਵਨਾ ਦਾ ਨਤੀਜਾ ਹੈ ਕਿ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬਣ ਗਿਆ, ਸਭ ਤੋਂ ਪਹਿਲਾਂ ਸਾਡਾ ਕਾਲਜ। ਔਰ ਉਸ ਭਾਵਨਾ ਦਾ ਨਤੀਜਾ ਹੈ ਕਿ ਸਾਡੀ ਸਿੱਖ ਰਹਿਤ ਮਰਿਆਦਾ ਬਣ ਗਈ। ਕਦੋਂ? ਜਿਸ ਵੇਲੇ ਸਿੱਖ ਨੂੰ ਮਹਿਸੂਸ ਹੋਇਆ ਕਿ ਗੁਰੂ ਸ਼ਰਨ ਆਏ ਤੋਂ ਬਿਨਾਂ ਮੈਂ ਕੁਛ ਵੀ ਨਹੀਂ ਹਾਂ। ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜ਼ਫਰਨਾਮਾ ਆਖਿਆ, ਲਿਖਿਆ, ਕਾਵਿ ਰੂਪ ਦੇ ਵਿੱਚ ਲਿਖਿਆ ਸਾਨੂੰ ਮਿਲਦਾ ਹੈ। ਮੈਂ ਉਸਦੇ ਅਰਥ ਵੀ ਕੀਤੇ, ਗੁਰੂ ਪਾਤਸ਼ਾਹ ਮਹਾਰਾਜ ਨੇ ਕਰਵਾਏ, ਅਤੇ ਮੈਂ ਕੁਝ ਸੀਡੀਜ਼ ਤੁਹਾਡੇ ਵਾਸਤੇ ਮੈਂ ਲੈ ਕੇ ਆਇਆ, ਤੁਸੀਂ ਜਾਣ ਲੱਗੇ ਲੈ ਲਿਓ, ਜੇ ਵੇਖਿਓ, ਜੇ ਪੜ੍ਹਿਓ, ਜੇ ਸੁਣਿਓ, ਜੇ ਮੈਂ ਇੱਕ ਵਚਨ ਤੁਹਾਡੀ ਨਜ਼ਰ ਕਰਾਂ, ਧਿਆਨ 'ਚ ਲਿਆਵਾਂ। ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਨੇ, ਦੇਖੋ, ਹੁਮਾਰਾ ਕਸੇ ਸਾਇਆ ਆਇਦ ਬਾਜ਼ੇਰ, ਬਾਰੋ ਦਸਤ ਦਾਰਦ ਨਾ ਜਾਗੇ ਦਲੇਰ। ਸੰਬੋਧਨ ਕੀਤਾ ਔਰੰਗਜ਼ੇਬ, ਉਦਾਹਰਣ ਦਿੱਤੀ ਜਿਹੜੀ ਉਹ ਸਮਝ ਸਕਦਾ ਹੈ। ਇਸਲਾਮੀ ਸਾਹਿਤ ਦੇ ਵਿੱਚ ਇੱਕ ਹੁਮਾ ਨਾਮ ਦਾ ਪੰਛੀ, ਜਿਹਨੂੰ ਕੁਝ ਲੋਕ ਫੀਨਿਕਸ ਵੀ ਆਖਦੇ ਨੇ, ਔਰ ਪ੍ਰਿੰਸੀਪਲ ਸਤਵੀਰ ਸਿੰਘ ਅਤੇ ਕੁਝ ਹੋਰ ਸਿਆਣੇ ਕਹਿੰਦੇ ਨੇ, ਇਹ ਜਿਹੜਾ ਹੁਮਾ ਹੁੰਦਾ ਹੈ ਨਾ, ਇਹ ਆਮ ਤੌਰ 'ਤੇ ਨਹੀਂ ਵੇਖਿਆ ਜਾਂਦਾ, ਇਸ ਲਈ ਕਹਿੰਦੇ ਨੇ ਇੱਕ ਮਿਥਿਹਾਸਕ ਹਵਾਲਾ ਹੈ। ਹੁਮਾ ਇੱਕ ਮਿਥਿਹਾਸਕ ਪੰਛੀ ਹੈ। ਹੈ ਕਿ ਉਹ ਸਦਾ ਹੀ ਨਾ ਉੱਪਰ ਬ੍ਰਹਿਮੰਡ ਦੇ ਵਿੱਚ ਨਾ ਮੰਡਰਾਉਂਦਾ ਰਹਿੰਦਾ ਹੈ, ਚੱਲਦਾ ਰਹਿੰਦਾ ਹੈ, ਲੇਕਿਨ ਉਹਦੀ ਇੱਕ ਖੂਬੀ ਹੈ ਕਿ ਜਿਸ ਦੇ ਉੱਪਰ ਉਸਦਾ ਪਰਛਾਵਾਂ ਆ ਜਾਂਦਾ ਹੈ ਨਾ, ਉਹ ਪ੍ਰਤਾਪੀ ਪੁਰਸ਼ ਬਣ ਜਾਂਦਾ ਹੈ ਅਤੇ ਉਸਨੂੰ ਕੋਈ ਮਾਰ ਨਹੀਂ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਔਰੰਗਜ਼ੇਬ ਤੂੰ ਬੜਾ ਚਲਾਕ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਫਹੀਮ ਸਨ, ਬਹੁਤ ਪਰਮ ਸੋਝੀਵਾਨ ਸਨ, ਉਹਨਾਂ ਨੂੰ ਗੱਲ ਕਰਨ ਦਾ, ਵਿਅੰਗ ਕਰਨ ਦਾ, ਵਰਤਣ ਦਾ ਬੜਾ ਢੰਗ ਸੀ। ਇਸ ਸ਼ੇਰ ਵਿੱਚ ਔਰੰਗਜ਼ੇਬ ਸ਼ਬਦ ਨਹੀਂ ਆਖਿਆ, ਤੂੰ ਨਹੀਂ ਆਖਿਆ ਕਿ ਤੂੰ ਹੈ ਇਹ ਜਿਹੜਾ ਅਸੀਂ ਕਹਿ ਰਹੇ ਹਾਂ, ਲੇਕਿਨ ਗੱਲ ਸਮਝਣ ਯੋਗ ਹੈ। ਕਹਿਣ ਲੱਗੇ, ਬਾਰੋ ਦਸਤ ਦਾਰਦ ਨਾ ਜਾਗੇ ਦਲੇਰ। ਜਾਗ ਕਹਿੰਦੇ ਨੇ ਕਾਂ ਨੂੰ, ਅਤੇ ਕਾਂ ਪੰਜਾਬੀ ਸਾਹਿਤ ਵਿੱਚ ਬੜਾ ਸਿਆਣਾ ਪੰਛੀ ਮੰਨਿਆ ਗਿਆ, ਭਾਵੇਂ ਗੰਦ 'ਤੇ ਬਵੇ ਪਰ ਉਹਨੂੰ ਸਿਆਣਾ ਜ਼ਰੂਰ ਮੰਨਿਆ ਗਿਆ, ਔਰ ਬੜਾ ਚੁਸਤ ਮੰਨਿਆ ਗਿਆ, ਬੜਾ ਨਿਰਭੈ ਮੰਨਿਆ ਗਿਆ ਹੈ। ਘਰ ਦੇ ਵਿੱਚ ਨਾ, ਪਰਿਵਾਰ ਵਿੱਚ ਸਾਰੇ ਜੀ ਬੈਠੇ ਹੋਣ, ਚੌਂਕੇ ਵਿੱਚ ਚਾਰ ਬੀਬੀਆਂ ਵੀ ਬੈਠੀਆਂ ਹੋਣ, ਮਾੜੀਆਂ ਜੀਆਂ ਵੇਸਲੀਆਂ ਹੋਈਆਂ ਨਹੀਂ, ਅਤੇ ਕਾਂ ਨੇ ਆ ਕੇ ਨਾ ਆਟੇ ਵਿੱਚ ਠੂੰਗਾ ਮਾਰਿਆ ਨਹੀਂ, ਬੜਾ ਦਲੇਰ, ਬੜਾ ਚੁਸਤ, ਬੜਾ ਸਿਆਣਾ। ਲੇਕਿਨ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਔਰੰਗਜ਼ੇਬ ਤੂੰ ਬੜਾ ਚੁਸਤ, ਬੜਾ ਸਿਆਣਾ, ਸਭ ਕੁਝ ਹੈਗਾ ਹੈ, ਪਰ ਯਾਦ ਰੱਖ ਜਿਹੜੇ ਲੋਕ ਹੁਮਾ ਦੀ ਸ਼ਰਨ ਵਿੱਚ ਆ ਜਾਂਦੇ ਨੇ, ਹੁਮਾਰਾ ਕੱਸੇ ਸਾਇਆ ਆਇਤ ਬਾਜ਼ੇਰ, ਜਿਹੜੇ ਹੁਮਾ ਦੇ ਪਰਛਾਵੇਂ ਥੱਲੇ ਆ ਜਾਂਦੇ ਨੇ, ਤੇਰੇ ਵਰਗੇ ਚਲਾਕ ਕਾਂ ਵੀ ਉਹਨਾਂ ਦਾ ਕੱਖ ਨਹੀਂ ਵਿਗਾੜ ਸਕਦੇ। ਗੁਰੂ ਕੇ ਸਿੱਖਾਂ ਨੂੰ ਕੀ ਸਮਝਾਇਆ? ਸਾਡਾ ਹੁਮਾ ਕੌਣ ਹੈ? ਸਾਡਾ ਹੁਮਾ ਗੁਰੂ ਪਰਮੇਸ਼ਰ ਹੈ। ਸਾਡਾ ਹੁਮਾ ਗੁਰੂ ਪਰਮੇਸ਼ਰ ਹੈ। ਜਿਸ ਵੇਲੇ ਸਿੱਖ ਆਪਣੇ ਗੁਰੂ ਪਰਮੇਸ਼ਰ ਦੀ ਛਾਂ ਵਿੱਚ ਆ ਜਾਂਦਾ ਹੈ, ਤੇ ਗੁਰੂ ਪਰਮੇਸ਼ਰ ਫਿਰ ਆਪਣੇ ਸਿੱਖ ਨੂੰ ਤਾਂ ਤੀਵਾਨ ਹੀ ਲੱਗਣ ਦਿੰਦਾ। ਜਿਵੇਂ ਉਹ ਹੁਮਾ ਜਿਸ ਦੇ ਉੱਪਰ ਆਪਣੀ ਛਾਂ ਕਰਦਾ ਹੈ, ਉਹਨੂੰ ਪ੍ਰਤਾਪੀ ਬਣਾ ਦਿੰਦਾ ਹੈ, ਸ਼ੋਭਾਵਾਨ ਬਣਾ ਦਿੰਦਾ ਹੈ। ਜਿਹੜਾ ਸਿੱਖ ਆਪਣੇ ਗੁਰੂ ਦੇ ਪਛਾਣੇ ਥੱਲੇ ਆ ਜਾਂਦਾ, ਸ਼ਰਨ ਵਿੱਚ ਆ ਜਾਂਦਾ ਹੈ, ਉਸ ਦੀ ਸਦਾ ਜੈ ਜੈਕਾਰ ਹੁੰਦੀ ਹੈ। ਜੇ ਉਸ ਹੁਮਾ ਦੇ ਪਰਛਾਵੇਂ ਥੱਲੇ ਆਇਆ, ਕੋਈ ਮਰਦਾ ਨਹੀਂ, ਤੇ ਸ਼ਬਦ ਦੇ ਪਰਛਾਵੇਂ ਥੱਲੇ ਆਇਆ, ਸ਼ਬਦ ਦੀ ਸ਼ਰਨ ਵਿੱਚ ਆਇਆ, ਕੌਣ ਮਰ ਸਕਦਾ ਹੈ? ਬਿਲਕੁਲ ਨਹੀਂ ਕੋਈ ਮਰਦਾ। ਉਹ ਫਿਰ ਐਂ ਆਖਿਆ ਕਰਦਾ, ਪਿੱਛੇ ਦੀਵਾਰ ਤੇ ਲਿਖਿਆ ਤੁਸੀਂ ਪੜ੍ਹ ਰਹੇ ਹੋ, ਕੀ ਲਿਖਿਆ ਹੈ? ਕਬੀਰ ਬੋਲੋ ਸਾਰੇ, ਮੋਹੇ ਪੜੋ ਧਿਆਨ ਨਾਲ ਸਾਰੇ, ਕੀ ਲਿਖਿਆ? ਕਬੀਰ ਮੋਹੇ ਮਰਨੇ ਕਾ ਚਾਹੋ ਹੈ, ਕਬੀਰ ਮੋਹੇ ਮਰਨੇ ਕਾ ਚਾਹੋ ਹੈ, ਮਰੋ ਤਾਂ ਹਰ ਕਾ ਦੁਆਰ। ਔਰ ਕਬੀਰ ਜੀ ਨੂੰ ਪਤਾ ਹੈ ਕਿ ਜਿਹੜਾ ਇੱਕ ਵੇਰਾ ਗੁਰੂ ਪਰਮੇਸ਼ਰ ਦੇ ਭਾਣੇ ਵਿੱਚ ਮਰ ਗਿਆ, ਉਹ ਸਦਾ ਲਈ ਅਮਰ ਹੋ ਗਿਆ। ਜਿਹੜਾ ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ ਆਪਾਂ ਗਵਾ ਗਏ ਹਾਂ, ਉਹ ਸਦਾ ਲਈ ਅਮਰ ਹੋ ਗਿਆ। ਭਾਈ ਲਕਸ਼ਮਣ ਸਿੰਘ ਜੀ ਹੋਣੀ, ਹੁਣ ਇਤਿਹਾਸ ਬੜਾ ਲੰਬਾ ਚੌੜਾ ਹੈ ਤੇ ਬੜਾ ਪਿਆਰਾ ਇਤਿਹਾਸ ਹੈ, ਮੈਂ ਤੁਹਾਨੂੰ ਇਤਨੀ ਗੱਲ ਹੀ ਆਖਾਂਗਾ ਹੱਥ ਜੋੜ ਕੇ ਕਿ ਤੁਸੀਂ ਸਾਰੇ ਇੱਥੇ ਸ਼ਹੀਦੀ ਜੀਵਨ ਇੱਕ ਪੁਸਤਕ ਛਪੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਵਿਸ਼ੇਸ਼ ਤੌਰ ਤੇ ਨਨਕਾਣਾ ਸਾਹਿਬ ਦੇ ਜਿਹੜੇ ਸ਼ਹੀਦ ਹੋਏ ਨੇ, ਉਹਨਾਂ ਦੇ ਇਤਿਹਾਸ ਨੂੰ ਸਾਡੇ ਸਾਹਮਣੇ ਲਿਆਉਂਦੀ ਹੈ। ਤੁਸੀਂ ਪੜ੍ਹਿਓ ਜੇ ਸਾਰੇ, ਲੈ ਜਾਓ ਜੇ ਇੱਥੇ। ਬੜੀ ਸਸਤੀ ਜੀ ਪੁਸਤਕ ਹੈ, ਬਹੁਤ ਮਾਇਆ ਨਹੀਂ ਲੱਗਦੀ। ਹੋਰ ਚੀਜ਼ਾਂ ਵੀ ਤਾਂ ਅਸੀਂ ਲੈ ਕੇ ਜਾਣੀਆਂ ਨਾ ਆਪਣੇ ਘਰਾਂ ਦੇ ਵਿੱਚ। ਘਰ ਗਿਆ, ਨਿਆਣਿਆਂ ਨੇ ਪੁੱਛਣਾ, ਸਿਆਣਿਆਂ ਨੇ ਪੁੱਛਣਾ, ਅੰਮ੍ਰਿਤਸਰ ਗਏ ਸੀ ਕੀ ਲੈ ਕੇ ਆਇਓ? ਮੈਂ ਕਹਾਂਗਾ ਅੱਜ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਪਿਆਰ ਦੇ ਵਿੱਚ ਇਤਿਹਾਸ ਦੀ ਲਿਖੀ ਗਈ, ਇੱਥੋਂ ਪੁਸਤਕ ਲੈ ਕੇ ਜਾਇਓ ਜੇ ਤੁਸੀਂ। ਜਿਹੜਾ ਨਿਆਣਾ ਮੰਗੇ, ਸਿਆਣਾ ਮੰਗੇ, ਉਹਦੀ ਝੋਲੀ ਵਿੱਚ ਪਾਇਓ ਜੇ, ਆਪ ਪੜ੍ਹਿਓ ਜੇ। ਔਰ ਤੁਸੀਂ ਹੈਰਾਨ ਹੋਵੋਗੇ, ਭਾਈ ਲਕਸ਼ਮਣ ਸਿੰਘ ਹੋਰਾਂ ਨੇ ਪੱਲਾ ਫੇਰਿਆ। ਜਿੱਥੇ ਸ਼ਬਦ ਦਾ ਅੰਮ੍ਰਿਤ ਝਰਨਾ ਚਾਹੀਦਾ ਹੈ, ਜਿਨ੍ਹਾਂ ਸਥਾਨਾਂ ਤੇ ਗੁਰੂ ਗ੍ਰੰਥ ਅਤੇ ਪੰਥ ਦੀ ਬਾਤ ਹੋਣੀ ਚਾਹੀਦੀ ਹੈ, ਉਹ ਗੁਰੂ ਕੇ ਕਹਾਉਣ ਵਾਲੇ ਹੋ, ਉਹਨਾਂ ਸਥਾਨਾਂ ਤੇ ਐਸਾ ਨਹੀਂ ਜੇ ਕੁਝ ਹੋ ਰਿਹਾ। ਆਓ ਆਪਣੇ ਗੁਰੂ ਨਾਲ ਜੁੜੀਏ। ਔਰ ਜਿਸ ਵੇਲੇ ਅਸੀਂ ਆਪਣੇ ਗੁਰੂ ਨੂੰ ਸਮਰਪਿਤ ਇਸ ਰੂਪ ਵਿੱਚ ਹੋਵਾਂਗੇ, ਯਾਦ ਰੱਖਿਓਗੇ, ਇਹ ਗੁਰੂ ਕੇ ਵਿਹੜੇ ਸਾਫ਼ ਹੋ ਜਾਣਗੇ। ਇਹ ਨਿਰਮਲ ਚਸ਼ਮਿਆਂ ਦਾ ਜਲ ਸਦਾ ਸਾਰੀ ਮਨੁੱਖਤਾ ਨੂੰ ਨਿਰਮਲ ਕਰਦਾ ਰਹੇਗਾ। ਆਓ ਮੇਰੇ ਨਾਲ। ਫਿਰ ਨਾਲ ਪ੍ਰਣ ਲਿਆ, ਅਸੀਂ ਲੜਨ ਨਹੀਂ ਜਾਣਾ, ਅਸੀਂ ਮਰਨ ਜਾਣਾ ਹੈ। ਵਾਹਿਗੁਰੂ, ਧਿਆਨ ਰੱਖਿਓ ਜੇ, ਅਸੀਂ ਲੜਨ ਨਹੀਂ ਜਾਣਾ, ਅਸੀਂ ਮਰਨ ਜਾਣਾ ਹੈ। ਔਰ ਜਿਹੜੇ ਸਾਥੀ ਲਏ ਸਨ, ਉਹਨਾਂ ਦੇ ਕੋਲੋਂ ਪਹਿਲਾਂ ਨਾਂ ਲਿਖਵਾਏ ਸਨ, ਅਰੇ ਕਹਿ ਕੇ ਨਾਂ ਲਿਖਵਾਏ ਸਨ, ਜਿਹਨੇ ਸ਼ਹੀਦ ਹੋਣਾ ਹੈ ਉਹ ਆਪਣੇ ਨਾਂ ਲਿਖਾਇਆ ਜੇ। ਸ਼ਹੀਦ ਤਾਂ ਸਾਡਾ ਸਤਿਕਾਰ ਸ਼ਬਦ ਹੋ ਗਿਆ ਨਾ, ਅਤੇ ਜੇ ਮੋਟੀ ਠੁੱਲੀ ਬੋਲੀ ਚ ਆਖੀਏ, ਜਿਹਨੇ ਮਰਨਾ ਹੋਵੇ ਉਹ ਆਪਣਾ ਨਾਂ ਲਿਖਾਇਆ ਜੇ। ਔਰ ਇਤਿਹਾਸ ਦਾ ਕਮਾਲ ਹੈ ਕਿ ਸਿੱਖ ਮਰਨ ਵਾਸਤੇ ਆਪਣਾ ਨਾਂ ਲਿਖਾਉਂਦੇ ਨੇ। ਔਰ ਫਿਰ ਜਿਸ ਵੇਲੇ ਮਾਨਯੋਗ ਭਾਈ ਸਾਹਿਬ ਜੀ ਹੋਰੀ ਸੁਨੇਹਾ ਭੇਜਦੇ ਨੇ, ਆਓ ਬਈ ਹੁਣ ਮਰਨ ਦਾ ਸਮਾਂ ਆ ਗਿਆ ਜੇ, ਆਓ ਜਿਹਨੇ ਆਉਣਾ ਹੈ। ਫਿਰ ਜਿਵੇਂ ਪੱਲੂ ਫਿਰਦਾ ਹੈ, ਖਬਰ ਜਾਂਦੀ ਹੈ। ਭਾਈ ਲਕਸ਼ਮਣ ਸਿੰਘ ਹੋਰਾਂ ਦਾ ਮੁਤਬੰਨਾ ਪੁੱਤਰ ਮੰਗਲ ਸਿੰਘ ਇੱਕ ਦਿਨ ਪਹਿਲਾਂ ਜਿਹੜਾ ਮੁਕਲਾਵਾ ਲੈ ਕੇ ਆਇਆ ਸੀ, ਸਿਰਫ ਇੱਕ ਦਿਨ ਪਹਿਲਾਂ ਮਰਨ ਵਾਸਤੇ ਤੁਰ ਪੈਂਦਾ। ਉਹਨਾਂ ਦੀ ਮਾਂ ਇੰਦਰ ਕੌਰ ਨਾਲ ਤੁਰ ਪੈਂਦੀ ਹੈ, ਭਾਈ ਸਾਹਿਬ ਆਪ ਤੁਰ ਪੈਂਦੇ ਨੇ, ਇੰਦਰ ਕੌਰ ਦੀ ਸਹੇਲੀ ਤੁਰ ਪੈਂਦੀ ਹੈ, ਭਾਈ ਸਾਹਿਬ ਨੇ ਸਿੱਖ ਕੰਨਿਆ ਮਾਂ ਵਿਦਿਆਲਾ ਬਣਾਇਆ ਸੀ ਉਸ ਦੀ ਹੈੱਡ ਟੀਚਰ ਨਾਲ ਤੁਰ ਪੈਂਦੀ ਹੈ, ਸਾਰੇ ਮਰਨ ਵਾਸਤੇ ਤੁਰ ਪੈਂਦੇ ਨੇ। ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਹੈ ਬੱਚੇ ਦਾ, ਲਾਲਪੁਰ ਚੱਕ ਆਲਾ ਸਿੰਘ ਤੁਰ ਪੈਂਦੇ ਨੇ, ਉੱਤਮ ਸਿੰਘ ਤੁਰ ਪੈਂਦੇ ਨੇ, ਈਸ਼ਰ ਸਿੰਘ ਇੱਛਰ ਸਿੰਘ ਤੁਰ ਪੈਂਦੇ ਨੇ, ਧਰਮ ਸਿੰਘ ਤੁਰ ਪੈਂਦੇ ਨੇ, ਆਵਾਜ਼ਾਂ ਦਿੰਦੇ ਰਹਿੰਦੇ, ਉਹ ਪਰਸੋਂ ਪੁੱਤਰ ਦਾ ਵਿਆਹ ਦੇ। ਅਤੇ ਈਸ਼ਰ ਸਿੰਘ ਕਹਿੰਦਾ ਹੈ ਪਹਿਲਾਂ ਗੁਰੂ ਵਾਲੇ ਬਣ ਲਈਏ। ਅਤੇ ਘਰ ਵਾਲੀ ਨੇ ਆਖਿਆ ਗੁਰੂ ਵਾਲੇ ਬਣੇ ਨੇ, ਤੁਸੀਂ ਤਾਂ ਅੰਮ੍ਰਿਤ ਛਕਿਆ ਹੋਇਆ ਹੈ। ਕਹਿਣ ਲੱਗੇ ਹਾਂ ਅਸੀਂ ਅੰਮ੍ਰਿਤ ਛਕਿਆ ਹੈ, ਵਾਅਦਾ ਕੀਤਾ ਹੈ, ਜਦੋਂ ਪੰਥ ਨੂੰ ਲੋੜ ਪਈ, ਗੁਰੂ ਨੂੰ ਲੋੜ ਪਈ, ਅਸੀਂ ਸੀਸ ਭੇਟ ਕਰਾਂਗੇ। ਅਤੇ ਅੱਜ ਭੇਟ ਕਰਨ ਦਾ ਸਮਾਂ ਆ ਗਿਆ ਹੈ, ਜਿਹੜਾ ਅਸੀਂ ਆਖਿਆ ਸੀ ਅਸੀਂ ਗੁਰੂ ਕੀ ਸ਼ਰਨ ਵਿੱਚ ਹਾਂ, ਇਹਨਾਂ ਲਫ਼ਜ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਸਮਾਂ ਆ ਗਿਆ ਹੈ, ਸਾਨੂੰ ਰੋਕਿਓ ਉਹਦੇ ਨਾਲ। ਅਤੇ ਬੀਬੀ ਆਖਦੀ ਹੈ ਪਰਸੋਂ ਪੁੱਤਰ ਦਾ ਵਿਆਹ ਹੈ, ਜਿਸ ਵੇਲੇ ਮਿਲਣੀ ਕਰਨੀ ਹੋਵੇਗੀ ਤੁਹਾਡੀ ਥਾਂ 'ਤੇ ਕਿਹਨੂੰ ਖੜਾ ਕਰਾਂਗੀ ਮੈਂ। ਕਹਿਣ ਲੱਗੇ ਫਿਕਰ ਨਾ ਕਰ ਤੂੰ, ਜੇ ਪੰਥ ਨੇ ਆਗਿਆ ਦੇ ਦਿੱਤੀ, ਮੋਰਚਾ ਫਤਿਹ ਹੋ ਗਿਆ, ਮੇਰੀ ਘੋੜੀ ਨਾਲ ਲੈ ਕੇ ਜਾਇਆ ਤੇ ਮੈਂ ਫਟਾਫਟ ਪਹੁੰਚ ਜਾਵਾਂਗਾ। ਤੇ ਕੋਲੋਂ ਭਰਾ ਧਰਮ ਸਿੰਘ ਬੋਲ ਖੜੋਦਾ, ਕਹਿਣ ਲੱਗਾ ਭਾਬੀ ਅਸੀਂ ਮਰਨ ਵਾਸਤੇ ਜਾ ਰਹੇ ਹਾਂ, ਅਸਾਂ ਕੋਈ ਨਹੀਂ ਮੁੜ ਕੇ ਆਉਣਾ, ਅਸੀਂ ਮਰਨ ਵਾਸਤੇ ਜਾ ਰਹੇ ਹਾਂ। ਇੱਕ ਬੀਬੀ ਆਪਣੇ ਪਤੀ ਨੂੰ ਉਲਾਂਭਾ ਦਿੰਦੀ ਹੈ, ਤੁਹਾਡਾ ਮੇਰਾ ਇਹ ਵਚਨ ਸੀ ਕਿ ਜਿਸ ਦਿਨ ਤੁਸੀਂ ਆਪਣੀ ਪੱਗ ਕਾਲੀ ਰੰਗਾ ਕੇ ਆਓਗੇ, ਮੇਰੇ ਲਈ ਦੁਪੱਟਾ ਵੀ ਕਾਲਾ ਰੰਗਾ ਕੇ ਲਿਆਓਗੇ, ਤੇ ਤੁਸੀਂ ਆਉਂਦੀ ਪੱਗ ਤਾਂ ਕਾਲੀ ਰੰਗਾ ਕੇ ਲਿਆਉਣੀ, ਤੇ ਮੇਰਾ ਦੁਪੱਟਾ ਤੁਸੀਂ ਕਾਲਾ ਰੰਗਾ ਕੇ ਨਹੀਂ ਲਿਆਏ, ਜੇ ਤੁਸੀਂ ਅਕਾਲੀ ਬਣ ਜਾਓ ਤਾਂ ਮੈਂ ਅਕਾਲਣ ਨਾ ਹੋਵਾਂ, ਇਹ ਗੱਲ ਕਿਵੇਂ ਹੈ ਭਲਾ। ਤੇ ਪੱਗ ਬੰਨ ਰਿਹਾ ਸੀ ਸਿੰਘ ਇੱਧਰ ਆਉਣ ਵਾਸਤੇ, ਤੇ ਹੱਸਦਾ ਰਿਹਾ ਮੁਸਕਰਾਉਂਦਾ ਰਿਹਾ। ਤੇ ਸਿੰਘ ਨੇ ਆਖਿਆ ਅੱਛਾ ਗੱਲ ਇਹ ਹੈ ਵੀ ਤੁਸੀਂ ਨਹੀਂ ਮੇਰੇ ਲਈ ਦੁਪੱਟਾ ਕਾਲਾ ਰੰਗਾ ਕੇ ਲਿਆਓਗੇ ਨਾ, ਹੁਣ ਜਦੋਂ ਪੱਗ ਲਾ ਕੇ ਰੱਖੋਗੇ ਨਾ, ਮੈਂ ਅੱਧੀ ਪੱਗ ਤੁਹਾਡੀ ਪਾੜ ਕੇ ਮੈਂ ਆਪਣਾ ਦੁਪੱਟਾ ਬਣਾ ਲੈਣਾ, ਆਪਾਂ ਦੁਆਦ ਕਰ ਲਾਂਗੇ, ਤੁਸੀਂ ਵੀ ਅਕਾਲੀ ਤੇ ਮੈਂ ਵੀ ਅਕਾਲੀ ਫਿਰ। ਤੇ ਹੱਸਦਾ ਕਹਿਣ ਲੱਗਾ ਭਲੀਏ ਮੈਂ ਮੁੜ ਕੇ ਆਵਾਂਗਾ, ਮੈਂ ਪੱਗ ਲਾਵਾਂਗਾ ਤੇ ਤੂੰ ਆਪਣਾ ਦੁਪੱਟਾ ਪਾੜੇਗੀ ਨਾ। ਮਰਨ ਦਾ ਚਾਹ ਮੂਹ ਮਰਨੇ ਕਾ ਚਾਹ ਹੈ, ਸ਼ਰਨ ਕਿਵੇਂ ਗੁਰੂ ਦੀ ਆਉਣਾ ਚਾਹੀਦਾ ਹੈ, ਸਪਸ਼ਟ ਅਰਥ ਹੋਏ। ਗੁਰਦੁਆਰਾ ਗੰਗ ਸਾਹਿਬ ਜੈਤੋਂ ਮੈਂ ਗਿਆ, ਪਰਸੋਂ ਦਰਸ਼ਨ ਕੀਤੇ ਮੈਂ, ਚੌਥੇ ਦੀ ਗੱਲ ਹੈ, ਭਾਈ ਸਾਹਿਬ ਹੈੱਡ ਗ੍ਰੰਥੀ ਸਾਹਿਬ ਗੁਰਪ੍ਰੀਤ ਸਿੰਘ ਜੀ ਬੜੇ ਹੋਣਹਾਰ ਨੌਜਵਾਨ ਮਿਲੇ ਅਤੇ ਸਾਰੇ ਇਤਿਹਾਸ ਦੇ ਬਾਬਤ ਮੈਨੂੰ ਜਾਣੂ ਕਰਵਾਇਆ। ਤੁਹਾਨੂੰ ਮੌਕਾ ਬਣੇ ਤਾਂ ਤੁਸੀਂ ਜ਼ਰੂਰ ਜਾਇਓ ਜੀ। ਹੁਣ ਨਨਕਾਣਾ ਸਾਹਿਬ ਅਸੀਂ ਸਾਰੇ ਨਹੀਂ ਜਾ ਸਕਦੇ ਵੀਜ਼ਾ ਲੈ ਤੋਂ ਬਿਨਾਂ ਜਾਂ ਨਿਸ਼ਚਿਤ ਤਰੀਕਾਂ ਤੋਂ ਬਿਨਾਂ, ਅਸੀਂ ਜੈਤੋਂ ਗੰਗ ਸਾਹਿਬ ਤਾਂ ਜਾ ਸਕਦੇ ਹਾਂ ਨਾ। ਮੈਂ ਉਸ ਇਤਿਹਾਸ ਦੇ ਬਾਬਤ ਜਥੇਦਾਰ ਜਾਨੀ ਪ੍ਰਤਾਪ ਸਿੰਘ ਹੋਰਾਂ ਦੀ ਲਿਖਤ ਪੜ੍ਹੀ, ਸੋਹਣ ਸਿੰਘ ਜੋਸ਼ ਹੋਰਾਂ ਦੀ ਲਿਖਤ ਪੜ੍ਹੀ, ਮਿਸ਼ਨਰੀ ਕਾਲਜ ਵਾਲਿਆਂ ਗੁਰਮੁਖਾਂ ਦੀ ਲਿਖਤ ਪੜ੍ਹੀ, ਹੋਰ ਜਿਹੜਾ ਇਤਿਹਾਸ ਸੰਬੰਧਿਤ ਮਿਲਦਾ ਉਸ ਦੀ ਲਿਖਤ ਪੜ੍ਹੀ, ਮੈਨੂੰ ਇਹ ਗੱਲ ਸਮਝ ਨਹੀਂ ਆਈ ਸੀ ਵਿਸਥਾਰ ਨਾਲ ਜਿਹੜੀ ਮੈਂ ਉੱਥੇ ਜਾ ਕੇ ਦੇਖੀ। ਉਹ ਕੀ ਸੀ? ਇਹ ਸਾਰੇ ਲਿਖਦੇ ਨੇ ਕਿ ਉੱਥੇ ਇੱਕ ਬੀਬੀ ਵੀ ਮੋਰਚੇ ਵਿੱਚ ਜਾ ਰਹੀ ਸੀ ਜਿਹਨੇ ਆਪਣਾ ਬੇਟਾ ਚੁੱਕਿਆ ਹੋਇਆ ਸੀ। ਜਿਸ ਵੇਲੇ ਬੀਬੀ ਨੂੰ ਗੋਲੀ ਵੱਜੀ, ਬੀਬੀ ਦੇ ਬੇਟੇ ਨੂੰ ਗੋਲੀ ਵੱਜੀ, ਬੱਚਾ ਥੋੜ੍ਹਾ ਜਿਹਾ ਤੜਪਿਆ, ਸ਼ਾਂਤ ਹੋ ਗਿਆ, ਬੀਬੀ ਨੇ ਉੱਥੇ ਹੀ ਬੱਚੇ ਨੂੰ ਲਿਟਾਇਆ ਅਤੇ ਆਪ ਅੱਗੇ ਵੱਧ ਗਈ। ਇਹ ਤਾਂ ਗੱਲ ਅਸੀਂ ਸਾਰੇ ਪੜ੍ਹਦੇ ਸੁਣਦੇ ਹਾਂ। ਉੱਥੇ ਜਾਈ ਨੇ ਟਿੱਬੀ ਸਾਹਿਬ, ਇੱਕ ਫਰਲਾਂਗ ਦੀ ਵਿੱਥ ਹੈ ਗੁਰਦੁਆਰਾ ਗੰਗ ਸਾਹਿਬ ਤੋਂ ਟਿੱਬੀ ਸਾਹਿਬ, ਜਿੱਥੇ ਗੋਲੀ ਚੱਲੀ ਸੀ, ਜਿੱਥੇ ਦਸਮ ਪਾਤਸ਼ਾਹ ਹਜ਼ੂਰ ਨੇ ਕਦੀ ਚਰਨ ਪਾਏ ਸਨ। ਉੱਥੇ ਗਿਆ, ਮੈਨੂੰ ਇੱਕ ਅਜੀਬ ਗੱਲ ਦਾ ਅਹਿਸਾਸ ਹੋਇਆ, ਸਾਡੀਆਂ ਭੈਣਾਂ ਇਸ ਬਾਬਤ ਚੇਤਨ ਹੋਣ ਕਿ ਐਵੇਂ ਨਹੀਂ ਅਰਦਾਸ ਵਿੱਚ ਸਾਨੂੰ ਆਖਿਆ ਜਾਂਦਾ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਬੀਬੀ ਨੇ ਬੱਚਾ ਚੁੱਕਿਆ ਹੋਇਆ ਆਪਣੇ ਮੋਢੇ ਨਾਲ ਲਾਇਆ ਹੋਇਆ, ਖੱਬੇ ਮੋਢੇ ਨਾਲ ਬੱਚਾ ਲਾਇਆ ਹੋਇਆ ਅਤੇ ਸੱਜੇ ਹੱਥ ਦੇ ਨਾਲ ਨਿਸ਼ਾਨ ਸਾਹਿਬ ਫੜਿਆ ਹੋਇਆ, ਗੋਰਾ ਸਾਹਮਣੇ ਬੈਠਾ ਹੋਇਆ, ਸਾਹਮਣੇ ਖੜੋਤਾ ਹੋਇਆ, ਇਹ ਜਿਹੜਾ ਸਾਰਾ ਕੁਝ ਵੇਖਦਾ ਪਿਆ ਸੀ, ਉਸਨੇ ਆਪਣੇ ਨਾਲ ਦੇ ਨੂੰ ਆਖਿਆ ਜਿਹੜਾ ਗੋਲੀਆਂ ਚਲਾ ਰਿਹਾ ਸੀ, ਇਸ ਬੱਚੇ ਨੂੰ ਗੋਲੀ ਮਾਰੋ ਪਹਿਲਾਂ ਜਿਹੜਾ ਉਸਨੇ ਚੁੱਕਿਆ ਹੋਇਆ ਹੈ। ਦੇਖਦੇ ਹਾਂ ਅਸੀਂ ਕਿ ਜਿਸ ਵੇਲੇ ਬੱਚੇ ਨੂੰ ਗੋਲੀ ਵੱਜਦੀ ਹੈ, ਇਹ ਹੁਣ ਬੱਚੇ ਨੂੰ ਸਾਂਭਦੀ ਹੈ ਕਿ ਨਿਸ਼ਾਨ ਸਾਹਿਬ ਨੂੰ ਸਾਂਭਦੀ ਹੈ, ਅਸੀਂ ਦੇਖਦੇ ਹਾਂ। ਲੇਕਿਨ ਦੰਗ ਰਹਿ ਗਏ ਹਾਂ
ਜਿਸ ਵੇਲੇ ਨਿਸ਼ਾਨਾ ਬਣ ਕੇ ਬੱਚੇ ਨੂੰ ਗੋਲੀ ਮਾਰੀ, ਬੱਚਾ ਸ਼ਾਂਤ ਹੋ ਗਿਆ। ਬੀਬੀ ਨੇ ਬੱਚਾ ਉਸੇ ਵੇਲੇ ਆਪਣੇ ਮੋਢੇ ਨਾਲੋਂ, ਖੱਬੇ ਮੋਢੇ ਨਾਲੋਂ ਉੱਥੇ ਲਾਹ ਕੇ ਲਿਟਾ ਦਿੱਤਾ ਜ਼ਮੀਨ ਤੇ। ਸੱਜੇ ਹੱਥ 'ਚ ਫੜਿਆ ਹੋਇਆ ਨਿਸ਼ਾਨ ਜਕਾਰਾਂ ਕਜਾਇਆ ਤੇ ਅੱਗੇ ਵੱਧ ਕੇ ਜਾ ਕੇ ਨਾ ਤੋਪ ਦੇ ਸਾਹਮਣੇ ਨਿਸ਼ਾਨ ਸਭ ਗੜ ਦਿੱਤਾ।
ਮਹਿਸੂਸ ਕੀਤਾ ਉਸਨੇ, ਜਿਨ੍ਹਾਂ ਦੇ ਅੰਦਰ ਮਰਨ ਦਾ ਐਸਾ ਚਾਹ ਹੈ ਉਹਨਾਂ ਨੂੰ ਕੌਣ ਮਾਰ ਸਕਦਾ ਹੈ, ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ। ਭਾਵੇਂ ਬ੍ਰਿਟਿਸ਼ ਹਕੂਮਤ ਪਿੱਛੇ ਹੈ, ਭਾਵੇਂ ਸਾਰੀ ਸ਼ਕਤੀ ਪਿੱਛੇ ਹੈ, ਅੱਜ ਇਹਨਾਂ ਦੁਰਾਚਾਰੀ ਮਹੰਤਾਂ ਨੂੰ ਕੋਈ ਨਹੀਂ ਬਚਾ ਸਕੇਗਾ। ਇਹ ਗੰਗਸਰ ਅਸੀਂ ਆਪਣੇ ਕਬਜ਼ੇ ਵਿੱਚ ਹੁਣ ਨਹੀਂ ਰੱਖ ਸਕਾਂਗੇ, ਇਹ ਗੁਰੂ ਕਾ ਬਾਗ ਅਸੀਂ ਕਬਜ਼ੇ ਵਿੱਚ ਨਹੀਂ ਰੱਖ ਸਕਾਂਗੇ, ਹੁਣ ਸਾਨੂੰ ਗੁਰਦੁਆਰਾ ਐਕਟ ਬਣਾਉਣਾ ਹੀ ਪੈਣਾ ਹੈ। ਕਿਉਂ? ਹੁਣ ਸਿੱਖਾਂ ਨੂੰ ਅਹਿਸਾਸ ਹੋ ਗਿਆ ਹੈ ਅਸੀਂ ਆਪਣੇ ਗੁਰਦੁਆਰਿਆਂ ਤੋਂ ਬਿਨਾਂ ਰਹਿ ਨਹੀਂ ਸਕਦੇ, ਅਹਿਸਾਸ ਹੋ ਗਿਆ ਹੈ ਅਸੀਂ ਸ਼ਬਦ ਤੋਂ ਬਿਨਾਂ ਜਿਉਂ ਨਹੀਂ ਸਕਦੇ। ਹੁਣ ਸਿੱਖ ਚੇਤੰਨ ਹੋ ਗਏ ਨੇ, ਅਵੇਅਰ ਹੋ ਗਏ ਨੇ, ਹੁਣ ਸਹੀ ਲਫ਼ਜ਼ਾਂ ਦੇ ਵਿੱਚ ਇਹ ਪੰਥ ਬਣਨ ਜਾ ਰਹੇ ਨੇ। ਅਤੇ ਜਿਸ ਵੇਲੇ ਸ਼ਬਦ, ਜਿਸ ਵੇਲੇ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ, ਸਹੀ ਲਫ਼ਜ਼ਾਂ ਵਿੱਚ ਪੰਥ ਦਾ ਹਿੱਸਾ ਬਣ ਜਾਂਦਾ ਹੈ, ਅਤੇ ਮੈਂ ਨਿਮਰਤਾ ਸਾਹਿਬ ਆਖਿਆ ਕਰਦਾ ਉਸ ਪੰਥ ਨੂੰ ਕਦੀ ਪੱਤੀ ਵਾਹ ਨਹੀਂ ਲੱਗੀ ਜਿਹੜਾ ਪੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੋਵੇ, ਕੋਈ ਨਹੀਂ ਮਾਰ ਸਕਿਆ, ਨਾ ਕੋਈ ਮਾਰ ਸਕੇਗਾ। ਔਰ ਉਸ ਵੇਲੇ ਸਾਨੂੰ ਪਰਮ ਸੁੱਖ ਮਿਲਦਾ ਹੈ, ਉਸ ਵੇਲੇ ਸਾਨੂੰ ਸਹੀ ਸੋਭਾ ਮਿਲਦੀ ਹੈ, ਉਸ ਵੇਲੇ ਸਾਨੂੰ ਸਾਰਾ ਕੁਝ ਮਿਲਦਾ ਹੈ। ਦੋ ਗੱਲਾਂ ਸ਼ੇਅਰ ਰੂਪ ਦੇ ਵਿੱਚ ਮੈਂ ਤੁਹਾਡੀ ਨਜ਼ਰ ਕਰਕੇ ਅਤੇ ਅੱਗੇ ਚੱਲੀਏ, ਆਪਾਂ ਸ਼ਬਦ ਦੇ ਅਖਰੀ ਅਰਥ ਕਰ ਲਈਏ, ਸਮਾਂ ਤੇਜ਼ੀ ਦੇ ਨਾਲ ਚੱਲ ਰਿਹਾ ਹੈ। ਭਾਈ ਨੰਦ ਲਾਲ ਜੀ ਸਾਨੂੰ ਚੇਤਾ ਕਰਵਾਉਂਦਿਆਂ ਹੋਇਆਂ ਆਖਦੇ ਨੇ, ਦੇਖ ਪਹਿਲੀ ਗੱਲ, ਸ਼ਾਖ ਏ ਉਮੀਦ ਏ ਆਸ਼ਿਕ ਹਰ ਗਿਰ ਸਮਰ ਨਾ ਗੀਰਤ, ਪਿਆਰੇ ਦੀ ਆਸ ਦੀ ਟਾਹਣੀ ਨੂੰ ਕਦੀ ਵੀ ਫਲ ਨਹੀਂ ਲੱਗਦਾ। ਜੇ ਚਾਹੁੰਦੇ ਹੋ ਕਿ ਇੱਥੇ ਚਸ਼ਮਾ ਨਿਰਮਲ ਬਣਦਾ ਰਹੇ, ਜੇ ਚਾਹੁੰਦੇ ਹੋ ਸਾਡੀ ਸਾਡੇ ਜੀਵਨ 'ਚ ਨਿਰਮਲਤਾ ਬਣੀ ਰਹੇ, ਫਿਰ ਐਵੇਂ ਨਹੀਂ ਜੇ ਗੱਲ ਬਣਦੀ। ਸ਼ਾਖ ਏ ਉਮੀਦ ਏ ਆਸ਼ਿਕ ਹਰ ਗਿਰ ਸਮਰ ਨਾ ਗੀਰਦ, ਅੱਜ ਅਸ਼ਕ ਆਦਿ ਮਿਜ਼ਗਾਂ ਤਾਂ ਸਬਜ਼ ਤਰ ਨਾ ਬਾਸ਼ਦ। ਕਹਿਣ ਲੱਗੇ ਮੈਂ ਕੀ ਕਹਿਣ ਜਾ ਰਿਹਾ, ਇਹ ਨਹੀਂ ਕਿ ਟਾਹਣੀ ਨੂੰ ਫਲ ਨਹੀਂ ਲੱਗਦਾ, ਲੱਗਦਾ ਜੇ, ਪਰ ਜਦ ਤੱਕ ਉਸ ਟਾਹਣੀ ਨੂੰ ਆਪਣੇ ਅੱਖ ਦੇ ਆਂਸੂਆਂ ਦੇ ਪਾਣੀ ਦੇ ਨਾਲ ਹਰਾ ਭਰਾ ਨਹੀਂ ਕੀਤਾ ਜਾਂਦਾ। ਤੁਸੀਂ ਸਾਰੇ ਸੂਝਵਾਨ ਸਾਵਧਾਨ ਗੁਰੂ ਕੇ ਸਿੱਖ ਇੱਥੇ ਬੈਠੇ ਹੋ ਅਤੇ ਟੈਲੀਵਿਜ਼ਨ ਰਾਹੀਂ ਆਪਣੇ ਆਪਣੇ ਘਰਾਂ ਵਿੱਚ ਬੈਠੇ ਹੋ, ਕਿਸ ਵੇਲੇ ਸਾਡੀ ਅੱਖ ਦੇ ਵਿੱਚੋਂ ਅੰਸੂ ਨਿਕਲਦਾ ਹੈ, ਕਿਸ ਵੇਲੇ ਉਹ ਅੰਸੂ ਪਾਣੀ ਬਣ ਕੇ ਵਹਿੰਦੇ ਨੇ। ਲੇਕਿਨ ਮਾਣਯੋਗ ਜੀ ਕਹਿੰਦੇ ਨੇ ਜਦ ਤੱਕ ਤੁਹਾਡੇ ਅੱਖਾਂ ਦੇ ਅੰਸੂ ਪਾਣੀ ਬਣ ਕੇ ਨਹੀਂ ਵਹਿਣਗੇ, ਇਹ ਟਹਿਣੀ ਹਰੀ ਭਰੀ ਨਹੀਂ ਹੋਵੇਗੀ ਅਤੇ ਇਸ ਨੂੰ ਉਹ ਫਲ ਨਹੀਂ ਲੱਗੇਗਾ ਜਿਹੜਾ ਤੁਸੀਂ ਲਾਉਣਾ ਚਾਹੁੰਦੇ ਹੋ, ਵੇਖਣਾ ਚਾਹੁੰਦੇ ਹੋ। ਦੂਜੀ ਬਾਤ ਸਾਨੂੰ ਸਾਰੇ ਨੂੰ ਕਹਿੰਦੇ ਨੇ, ਫਿਦਾਏ ਉਹ ਸ਼ੌ ਵਾ ਉਜ਼ਰੇ ਮਖਾਹਾ ਐ ਗੋਆ, ਨੰਦ ਲਾਲਾ ਉਹ ਗੁਰੂ ਕਿਆ ਕਹਾਉਣ ਵਾਲੇ ਆ, ਜਿਹੜਾ ਤੂੰ ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ, ਦ੍ਰਿੜ ਕਰ ਆਪਣੇ ਗੁਰੂ ਦੀ ਸ਼ਰਨ ਵਿੱਚ ਆ ਜਾ। ਫਿਦਾਏ ਉਹ ਸ਼ੌ ਤੇ ਸ਼ਰਨ ਵਿੱਚ ਆਉਣ ਦਾ ਅਰਥ ਹੈ ਕੁਰਬਾਨ ਹੋ ਜਾ, ਮਰ ਜਾ, ਮਾਰਦੇ ਆਪਣੇ ਆਪੇ ਨੂੰ। ਫਿਦਾਏ ਉਹ ਸ਼ੌ ਵਾ ਉਜ਼ਰੇ ਮਖਾਹਾ ਐ ਗੋਆ, ਤੇ ਬਹਾਨੇਬਾਜ਼ੀਆਂ ਨਾ ਕਰ, ਕਿਸੇ ਵੱਲ ਨਾ ਵੇਖ, ਫਲਾਣਾ ਕਿਵੇਂ ਹੈ, ਫਲਾਣਾ ਕਿਵੇਂ ਹੈ, ਫਲਾਣਾ ਕੀ ਕਰਦਾ ਹੈ, ਮੈਂ ਫਿਰ ਕਰ ਲਵਾਂਗਾ। ਕਹਿਣ ਲੱਗੇ ਇਹ ਨਾ ਕਰ, ਵਾ ਉਜ਼ਰੇ ਮਖਾਹਾਂ ਇਹ ਗੋਆ ਕੇ ਦਰ ਤਰੀਕ ਤੇ ਮਾਂ ਜਾਏ ਉਜ਼ਰ ਖਾਹੀ ਮੇਸ ਤੇ, ਇਹ ਗੁਰੂ ਨਾਨਕ ਦੇ ਮਾਰਗ ਤੇ ਚੱਲਣ ਵਾਲਾ ਬਹਾਨੇਬਾਜ਼ੀ ਨਹੀਂ ਕਰਦਾ, ਕਿਉਂਕਿ ਇੱਥੇ ਬਹਾਨੇਬਾਜ਼ੀ ਦੀ ਥਾਂ ਹੀ ਕੋਈ ਨਹੀਂ। ਗੁਰੂ ਨਾਨਕ ਨੇ ਪਹਿਲੇ ਦਿਨ ਲਿਖ ਕੇ ਲਗਾ ਦਿੱਤਾ ਸੀ, ਜਾਓ ਤਾਓ ਪ੍ਰੇਮ ਖੇਲਣ ਕਾ ਚਾਓ, ਕੀ ਆਖਿਆ ਭਲਾ, ਜਾਓ ਤਾਓ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪਰ ਤਰੀ ਜਾ ਸਿਰ ਦੀ ਜਾ ਕੌਣ ਨਾ ਕੀ ਜਾ, ਇਤ ਮਾਰਗ ਪਰ ਤਰੀ ਜਾ ਸਿਰ ਦੀ ਜਾ। ਸੂਰਾ ਸੋ ਪਹਿਚਾਨੀ ਹੈ, ਅਸੀਂ ਸੂਰਮੇ ਕਹਾਉਂਦੇ ਹਾਂ, ਅਸੀਂ ਯੋਧੇ ਕਹਾਉਂਦੇ ਹਾਂ, ਸਭ ਕੁਝ ਅਸੀਂ ਹੈਗੇ ਹਾਂ, ਲੇਕਿਨ ਫਿਰ ਸੂਰਮੇ ਦੀ ਜ਼ਰਾ ਵਿਆਖਿਆ ਪੜ੍ਹ ਲਈਏ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੇਣ ਕੇ ਹੇਤ, ਔਰ ਪੁਰਜ਼ਾ ਪੁਰਜ਼ਾ ਕੱਟ ਮਾਰੈ, ਕਬਹੂ ਨਾ ਛੱਡੈ
खेत अयो सदा ना गुनगुनाता रहे, अयो सदा बोलता रहे, हे मेरे सतगुरु तेरे तो बिना मैं कुछ नहीं हैगा, सतगुरु आयो शरण तुहारी, तू कृपा कर मेरी झोली च पा, जरा सदा ही पाँगा है, मेरा सुख नाम हारी, सुभा चिंता लाहे हमारी। तो फिर गुरु पातशाह महाराज ने व्याख्या करते हुए शरण की कुछ थोड़ा जो होर दसते हैं, वह की कहते हैं जी,
रहाओ अवर न सूजै दूजी ठाहर।
इस गल तो चेतन होवे, गुरु शरण में आने वाला खब्बे सज्जे नहीं देखिया करता, गुरु शरण में आने वाला किसी होर की शरण में फिर कभी नहीं जाया करता। वह कहता है पातशाह तेरे तो बिना तो मैंने थां ही कोई नजर नहीं आती, अवर न सूजै दूजी ठार, अर
हार परयो तौ द्वारी।
इसलिए कोई नहीं तेरे तो बिना सारी दुनिया मेरे वास्ते हनेरा, राजू रहन किसे वास्ते कुछ है, किसे वास्ते कुछ है, लेकिन किसी ही कोई कोई मंग निमाणी एक तू, तेरे तो बिना मेरा होर कोई नहीं है। अवर न दूजा सूजा दूजी ठार, हार परे तौ द्वारी।
लेखा छोड़ अलेख छूट है, हम निर्गुण लेहो उबारी।
है पातशाह कृपा करो जो साडे औगुणों का ध्यान ना करो, जो जिस वेले तुसी नहीं करते ना उस वेले ही असी तुहाडियां मेहरां दे कृपा दे पात्र बनते हाँ। क्यों? लेखा कते ना छूटिया खिन खिन भूलन हार। निम्रता नाल सारे बेनती करिए, लेखा छोड़ अलेखा छूटे, हम निर्गुण लिहो उबारी। साडे दिनों विच कोई गुण भी नहीं, हम अवगुण भरे एक गुण ना ही, तुसी कृपा करके ना सानू इत्थों कढ़ो, बचाओ सानू।
सद बख्शिंद सदा मेहरबाना,
तुसी जिहड़े सदा ही बख्शिंद हो, अमा बख्श बख्शंदा हो दस्तगीर, खता बख्शो रोजी देह दिन पजीर, जिहड़े शरण देण वाले हो, हथ फड़न वाले हो, जेड़े साडे गुनाह माफ कर देण वाले हो, सदा मेहरबाना।
सबना दे आधारी,
सारिआं नूं जिहड़े जीवन का आधार देण वाले हो जी।
नानक दास संत पाछै परयो,
मैं तुहाडे प्यारिआं दे उस मार्ग ते चलदा जिस मार्ग ते तुहाडे प्यारे चलदे ने, मैं उस मार्ग ते चलदा हाँ, मैं उस मार्ग ते चलना चाहुंदा हाँ जिस मार्ग ते तुहाडे सिख चलदे ने। मैं भी हथ जोड़ के आखदा गुरसिखा की हर धूण दे हम पापी की गत पाहे, नानक दास संत पाछे परयो।
राख लेहो एह बारी,
मैं हथ जोड़ के आखदा पातशाह जितना समा पिछे बीतिया बीतिया, जितने जन्म पिछे बीते बीते अचेत रहिंदे हुण तां कृपा करो तुसी, राख ले बारी, राख लो एह बारी, राख लो सतगुर आयो शरण तुहारी, सतगुर आयो शरण तुहारी, सतगुर हे सतगुरु गुरु परमेश्वर जी, तुहाडी शरण में आया ही मैनू सुख मिलता है, तुहाडी शरण में आया मैं असली सोभा मिलती है, तुहाडी शरण में आया ही मेरिया सारिया चिंतावान दूर होंदिया ने, तुहाडी शरण में आया ही मैं वाहिगुरु जी के नाल एक सुर हो सकता, वाहिगुरु जी के नाल एक सुर हो सकता। जिवें वाहिगुरु के झंडे चलते ने, मैं वेख के हैरान होया, वह झंडा जिहड़ा बीबी ने जाके तोप दे अगे गड्डिया सी अजे भी टिब्बी साहब ते झूलदा पिया है। तो जो मैं यू आखा जब तक गुरु कलगी धर पातशाह का झंडा झूलता, पंथ का झंडा झूलता है, कि उस बीबी का झंडा नहीं झूलता पिया, कि उसे जाके अपनी शहादत देने वाले का झंडे नहीं झूलते पे, कि ननकाणा साहब शहीद होने वाले के झंडे नहीं झूलते पे, जेड़े आवी के सुटे गए भाई दलीप सिंह वर्गे अंध कट के वंध के सुट दिते, होर जो सुख दिते दरबारा सिंह वर्गे बच्चे, वाहिगुरु ਜਰਗ ਦੇ ਰਹਿਣ ਵਾਲਾ ਪਰਿਵਾਰ, 9 ਸਾਲ ਦਾ ਬੱਚਾ, ਬਾਪ ਕੇਹਰ ਸਿੰਘ ਤੁਰਿਆ ਕਹਿੰਦਾ ਮੈਂ ਸ਼ਹੀਦ ਹੋਣ ਚੱਲਿਆ, ਤੈਨੂੰ ਨਾਲ ਨਹੀਂ ਲਿਜਾ ਸਕਦਾ। ਕਹਿੰਦਾ ਜੇ ਬਾਪੂ ਤੂੰ ਸ਼ਹੀਦ ਹੋਵੇਂਗਾ ਤਾਂ ਉਹਨਾਂ ਨੇ ਸ਼ਹੀਦ ਹੋਣਾ ਹੈ। ਆ ਗਿਆ ਤੇ ਜਿਸ ਵੇਲੇ ਬਾਕੀਆਂ ਦੀ ਵੱਢ ਟੁੱਕ ਹੋ ਗਈ ਚੁਖੰਡੀ ਦੇ ਅੰਦਰ ਤੇ ਸਾਰਿਆਂ ਨੂੰ ਬਾਹਰ ਜੰਡ ਦੇ ਥੱਲੇ ਅੱਗ ਲਗਾ ਕੇ ਸੁੱਟਿਆ ਜਾ ਰਿਹਾ ਸੀ, ਜਿਸ ਵੇਲੇ ਇਹ ਬੱਚੇ ਦਾ ਪਤਾ ਲੱਗਾ, ਲੱਤ ਤੋਂ ਫੜਿਆ, ਬਾਂਹ ਤੋਂ ਫੜਿਆ ਤੇ ਵਗਾਹ ਕੇ ਬਲਦੀ ਹੋਈ ਅੱਗ ਵਿੱਚ ਸੁੱਟਿਆ। ਜਿਸ ਵੇਲੇ ਤੇ ਸੁੱਟਿਆ ਕਿਉਂ, ਇਹ ਬੱਚਾ ਕਹਿ ਰਿਹਾ ਸੀ ਮੈਂ ਸ਼ਹੀਦ ਹੋਣਾ ਹੈ। ਤੇ ਰਿਹਾਣੇ ਨੇ ਚੁੱਕ ਕੇ ਸੁੱਟਣ ਵਾਲਿਆਂ ਨੂੰ, ਸੁੱਟਣ ਵਾਲੇ ਨੇ ਆਖਿਆ ਜੇ ਸ਼ਹੀਦ ਹੋਣਾ ਤੇ ਆ ਫਿਰ ਤੈਨੂੰ ਸ਼ਹੀਦ ਹੋਣ ਦਾ ਮੈਂ ਤੈਨੂੰ ਵੱਲ ਦੱਸਾਂ। ਲੱਤੋਂ ਬਾਂਹ ਫੜ ਕੇ ਬਲਦੀ ਅੱਗ ਦੇ ਵਿੱਚ ਸੁੱਟ ਦਿੱਤਾ। ਕਿ ਉਹ ਦਰਬਾਰਾ ਸਿੰਘ ਮਰ ਗਿਆ, ਦਰਬਾਰਾ ਸਿੰਘ ਮੁੱਕ ਗਿਆ, ਕੇਹਰ ਸਿੰਘ ਮੁੱਕ ਗਿਆ, ਉਹਨਾਂ ਦੇ ਨਿਸ਼ਾਨ ਮਿਟ ਗਏ। ਕਿ ਅਸੀਂ ਅੱਜ ਵੀ ਪੰਜਾਬ ਵਿੱਚ ਪ੍ਰਦੇਸ਼ਾਂ ਵਿੱਚ ਸਭ ਥਾਵਾਂ ਤੇ ਅਰਦਾਸ ਕਰਦੇ ਹਾਂ, ਯਾਦ ਕਰਦੇ ਹਾਂ ਗੁਰਦੁਆਰਿਆਂ ਦੀ ਸੇਵਾ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਸਿੱਖੀ ਸਿਵਲ ਕੇਸਾਂ ਸਵਾਸਾਂ ਨਾਲ ਨਿਭਾਇਆ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਗੁਰੂ ਪਾਤਸ਼ਾਹ ਕਿਰਪਾ ਕਰਨ ਮਹਾਰਾਜ, ਮੈਂ ਅਰਦਾਸ ਕਰਦਾ ਜਿਸ ਵੇਲੇ ਸਿੱਖ ਸ਼ਬਦ ਦੀ ਸ਼ਰਨ ਵਿੱਚ ਰਹਿੰਦਾ, ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਰਹਿੰਦਾ ਹੈ, ਸਿੱਖ ਨੂੰ ਕਦੀ ਤੱਤੀ ਵਾਹ ਨਹੀਂ ਲੱਗਦੀ, ਔਰ ਨਾ ਅੱਜ ਲੱਗੀ ਹੈ ਨਾ ਆਉਣ ਵਾਲੇ ਸਮੇਂ ਵਿੱਚ ਲੱਗੇਗੀ। ਜੇ ਸਿੱਖ ਹਮੇਸ਼ਾ ਇਹ ਗੁਣ ਗੁਣਾਉਂਦਾ ਰਹੇ ਸਤਿਗੁਰ ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਅੰਤ ਵਿੱਚ ਕੀ ਆਖਦੇ ਨੇ ਭਾਈ ਮਾਣਯੋਗ ਭਾਈ ਸਾਹਿਬ ਸਾਨੂੰ ਸਰਵਣ ਕਰਵਾਉਂਦੇ ਨੇ ਗੁਰੂ ਪਾਤਸ਼ਾਹ ਦਾ ਵਚਨ, ਆਪਾਂ ਕਹਿ ਕੇ ਸਮਾਪਤੀ ਕਰੀਏ, ਸਮਾਂ ਹੋ ਚੁੱਕਾ ਹੈ।
ਸਦ ਭਗ ਸਿੰਧ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ,
ਨਾਨਕ ਦਾਸ ਸੰਤ ਪਾਤਸ਼ਾਹ ਪਰੇ ਰਾਖ ਲੇ ਇਹ ਬਾਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।